ਸਤਿਗੁਰੂ ਜੀ ਰਾਵੀ ਦੇ ਪੱਤਣ ਬਿਆਸ ਅਤੇ ਫਿਰੋਜ਼ਪੁਰ ਵੱਲੋਂ ਲੰਘ ਇਸ ਜ਼ਿਲ੍ਹੇ ਵਿੱਚ ਦਰਸ਼ਨ ਦਿੰਦੇ ਸੀ। ਕਦੇ ਕਿਸੇ ਨਗਰੋਂ ਦੌਰਾ ਸ਼ੁਰੂ ਕਰਦੇ, ਕਦੇ ਕਿਸੇ ਨਗਰ ਵੱਲੋਂ। ਮੈਂ ਉਚੇਚਾ ਲਾਹੌਰੀ ਸਿੱਖਾਂ ਨੂੰ ਮਿਲ ਪੁੱਛ ਕੁਝ ਕੁ ਹੀ ਸਿੱਖਾਂ ਦੇ ਨਾਮ ਅਤੇ ਚੰਗੇਰੇ ਬਚਨ ਪ੍ਰਾਪਤ ਕਰ ਸਕਿਆ ਹਾਂ। ਮੇਰੀ ਜਾਚੇ ਲਾਹੌਰੀ ਸਿੱਖੀ ਬੜੀ ਬੇਗੌਰੀ ਹੈ, ਕਿਉਂਕਿ ਇਤਿਹਾਸਾਂ ਵਿੱਚ ਮਸਾਂ ਹੀ ਥਾਂ ਮਿਲਦੀ ਹੈ, ਪਰ ਇਹ ਪੁੱਛਿਆ ਵੀ ਕੁਝ ਨਹੀਂ ਦੱਸਦੇ। ਮਹਾਰਾਜ ਗੁਰਦਿਆਲ ਸਿੰਘ ਜੀ ਲਾਹੌਰ ਰਹਿੰਦੇ, ਕਾਂਗਰਸ ਨਾਲ ਕੰਮ ਕਰਦੇ। ਕੂਕਾ ਅਖਬਾਰ ਅਤੇ ਹੋਰ ਅਖਬਾਰਾਂ ਵਿੱਚ ਜੋ ਮੇਲਿਆਂ ਦੇ ਵਸੀਲੇ ਵਿੱਚ ਵੇਖਦੇ ਲੇਖ ਦਿੰਦੇ। ਕੂਕਿਆਂ ਦੀ ਡਾਕ ਅਤੇ ਹੱਡ ਬੀਤੀ ਲੇਖ ਬਹੁਤ ਲੰਮੇ ਨਿਕਲੇ ਸੀ। ਲਿਖਣ ਲੱਗੇ ਮਹਾਰਾਜ ਜੀ ਇਤਨਾ ਇੱਕ ਮਨ ਹੋ ਲਿਖਦੇ ਸੀ ਕਿ ਕਈ ਘੰਟੇ ਉਤਾਹਾਂ ਧਿਆਨ ਕਰ ਨਾ ਦੇਖਦੇ। ਇੱਕ ਸਮੇਂ ਕੀ ਕਈ ਵਾਰੀ ਐਸਾ ਹੋ ਜਾਂਦਾ। ਉਹਨਾਂ ਦੇ ਮਹਿਲ ਕਰਤਾਰ ਕੌਰ ਜੀ ਵੀ ਬੜੇ ਸੇਵਕ ਅਤੇ ਚਿੱਤ ਦੇ ਸਫਾ ਅਤੇ ਸਰਧਾ ਵਾਲੇ ਸੀ। ਰਾਤ ਦੁੱਧ ਦਾ ਗਲਾਸ ਲਿਆਏ, ਮਹਾਰਾਜ ਜੀ ਦੇ ਸਾਹਮਣੇ ਕੀਤਾ। ਉਹਨਾਂ ਕਿਹਾ, ਠਹਿਰੋ, ਮੈਂ ਇਹ ਲੇਖ ਪੂਰਾ ਕਰ ਲਵਾਂ। ਦੋ ਤਿੰਨ ਘੰਟੇ ਉਹ ਖੜ੍ਹੇ ਰਹੇ ਅਤੇ ਉਹ ਨੀਵੀਂ ਪਾਈ ਲਿਖਦੇ ਰਹੇ। ਉਤਾਂ ਧਿਆਨ ਕੀਤਾ ਤਾਂ ਕਿਹਾ, ਉਹ ਭਾਈ ਮਾਫ਼ ਕਰਨਾ, ਮੈਨੂੰ ਸੁਰਤੀ ਨਹੀਂ ਸੀ ਰਹੀ। ਕਰਤਾਰ ਕੌਰ ਜੀ ਦੇ ਚਿੱਤ ਵਿੱਚ ਕਈ ਵਾਰ ਐਸਾ ਸੁਭਾਅ ਉਹਨਾਂ ਦਾ ਦੇਖ ਕਦੀ ਗਿਲਾ ਨਹੀਂ ਸੀ ਆਇਆ, ਸਗੋਂ ਹੱਸ ਕੇ ਕਹਿੰਦੇ, ਮਹਾਰਾਜ ਜੀ ਤੁਸਾਂ ਤਾਂ ਮੇਰਾ ਭਲਾ ਕੀਤਾ ਹੈ ਚੋਖੀ ਸੇਵਾ ਦੇ ਕੇ। ਮਹਾਰਾਜ ਜੀ ਕਈ ਵਾਰੀ ਖੇਚਲ ਬਹੁਤੀ ਅਤੇ ਖੁਰਾਕ ਖਾਸ ਨਾ ਖਾਣ ਦੇ ਸੁਭਾਅ ਬਿਮਾਰ ਹੋ ਜਾਂਦੇ ਸੀ। ਮਹਾਰਾਜ ਨਿਹਾਲ ਸਿੰਘ ਜੀ ਘੋੜਿਆਂ ਦੇ ਵਪਾਰ ਵੱਲੋਂ ਜਦ ਵੀ ਘਰ ਆਉਂਦੇ, ਪਹਿਲੋਂ ਮਹਾਰਾਜ ਗੁਰਦਿਆਲ ਸਿੰਘ ਜੀ ਦੀ ਸੁੱਖ ਸਤਵੰਤ ਕੌਰ ਜੀ ਤੋਂ ਪੁੱਛਦੇ। ਇੱਕ ਸਮੇਂ ਮਹਾਰਾਜ ਜੀ ਦੂਰੋਂ ਕਵੇਲੇ ਆਏ ਅਤੇ ਤੁਰਤ ਪੁੱਛਿਆ, ਛੋਟੇ ਮਹਾਰਾਜ ਜੀ ਦਾ ਕੀ ਹਾਲ ਏ? ਸਤਵੰਤ ਕੌਰ ਜੀ ਅਰਜ਼ ਕੀਤੀ, ਜਲ ਛਕ ਲਓ, ਫਿਰ ਉਹਨਾਂ ਦਾ ਹਾਲ ਵੀ ਦੱਸਾਂਗੀ। ਮਹਾਰਾਜ ਜੀ ਕਿਹਾ, ਮੈਂ ਪਹਿਲਾਂ ਉਹਨਾਂ ਨੂੰ ਮਿਲਾਂ ਵਾਂ। ਉਹ ਬਾਬਾ ਜੀ ਦੇ ਘਰ ਮਹਾਰਾਜ ਗੁਰਦਿਆਲ ਸਿੰਘ ਜੀ ਪਾਸ ਗਏ, ਮੰਜੇ 'ਤੇ ਪਿਆਂ ਨੂੰ ਪਿਆਰ ਕੀਤਾ ਅਤੇ ਪੁੱਛਿਆ, ਇੱਦਾਂ ਕਿਉਂ ਪਏ ਹੋ? ਉਹਨਾਂ ਦੱਸਿਆ, ਬੁਖਾਰ ਹੋਇਆ ਹੈ, ਇੱਕ ਜਲਸੇ ਅਤੇ ਜਲੂਸ ਵਿੱਚ ਭੁੱਖ ਜਰੀ ਹੈ। ਮਹਾਰਾਜ ਜੀ ਕਿਹਾ, ਜੇ ਮੰਨੋ ਤਾਂ ਮੈਨੂੰ ਕੁਝ ਹੁਕਮ ਕੀਤਾ ਕਰੋ ਤਾਂ ਕਿ ਮੈਂ ਆਪ ਦੇ ਥਾਂ ਕਿਤੇ ਹੋਵਾਂ ਕਰਾਂ। ਮਹਾਰਾਜ ਗੁਰਦਿਆਲ ਸਿੰਘ ਜੀ ਕਿਹਾ, ਮੈਂ ਜਾਣਦਾ ਹਾਂ, ਮੇਰੇ ਸਨੇਹ ਕਰਕੇ ਤੁਸਾਂ ਸਾਰੇ ਟੱਬਰ ਨੇ ਖੱਦਰ ਪਹਿਨ ਲਿਆ ਹੋਇਆ ਹੈ ਅਤੇ ਕਈ ਵਾਰ ਤੁਸਾਂ ਮੈਨੂੰ ਅੱਗੇ ਵੀ ਇਹ ਗੱਲ ਆਖੀ ਹੈ ਕੋਈ ਸੇਵਾ ਦੀ। ਅੱਛਾ, ਜੇ ਮੌਕਾ ਮਿਲ ਸਕਿਆ ਤਾਂ ਮੈਂ ਤੁਹਾਨੂੰ ਕੁਝ ਕੰਮ ਕਰਨਾ ਕਹਾਂਗਾ। ਮਾਤਾ ਸਤਵੰਤ ਕੌਰ ਜੀ ਮਹਾਰਾਜ ਨਿਹਾਲ ਸਿੰਘ ਜੀ ਨੂੰ ਜਲ ਉੱਥੇ ਜਾ ਮੰਜੇ ਮਹਾਰਾਜ ਜੀ ਦੇ ਬੈਠਿਆਂ ਨੂੰ ਹੀ ਛਕਾਇਆ ਅਤੇ ਮਹਾਰਾਜ ਜੀ ਦੱਸਿਆ, ਇਹਨਾਂ ਅੱਜ ਮੰਨਿਆ ਹੈ, ਤੁਹਾਨੂੰ ਕੋਈ ਕੰਮ ਦੱਸਾਂਗੇ। ਸਤਵੰਤ ਕੌਰ ਜੀ ਕਿਹਾ, ਇਹਨਾਂ ਦਾ ਕੰਮ ਕੀ ਹੋਣਾ ਸਿਵਾਏ ਕਾਂਗਰਸ ਨਾਲ ਮਿਲਣ, ਅੰਗਰੇਜ਼ ਦੇ ਖਿਲਾਫ਼ ਬੋਲਣ ਲਿਖਣ ਤੋਂ, ਜਾਂ ਸਤਿਗੁਰੂ ਰਾਮ ਸਿੰਘ ਜੀ ਦੀ ਆਜ਼ਾਦੀ ਦੀ ਲਹਿਰ ਦਾ ਬੀਤਿਆ ਇਤਿਹਾਸ ਖਾਸ ਥਾਈਂ ਲੋਕਾਂ ਨੂੰ ਜਾ ਕੇ ਸੁਣਾਉਣਾ? ਤੁਹਾਨੂੰ ਪਤਾ ਨਹੀਂ, ਬੀਬੀ ਕਰਤਾਰ ਕੌਰ ਜੀ ਵੀ ਗੁਰਮੁਖੀ ਅੰਗਰੇਜ਼ੀ ਪੜ੍ਹੀ ਹੋਈ ਹੋਣ ਕਰ ਅੱਗੇ ਵੀ ਵੱਡੀ ਭੈਣ ਈਸਰ ਕੌਰ ਅਤੇ ਕਈ ਸਹੇਲੀਆਂ ਸਮੇਤ ਕਈ ਜਲਸਿਆਂ ਵਿੱਚ ਜਾ ਬੋਲਦੇ ਵੀ ਹਨ। ਜਾਗੋ ਜਾਗੋ ਵੀਰੋ, ਹੁਣ ਜਾਗਣ ਦੀ ਲੋੜ, ਜਾਗੋ ਜਾਗੋ ਹਿੰਦੀਓ, ਹੁਣ ਜਾਗਣ ਦੀ ਲੋੜ। ਸਤਵੰਤ ਕੌਰ ਜੀ ਇਹ ਵੀ ਮਹਾਰਾਜ ਜੀ ਨੂੰ ਦੱਸਿਆ, ਇਹਨਾਂ ਮਹਾਰਾਜ ਗੁਰਦਿਆਲ ਸਿੰਘ ਜੀ ਨੇ ਇੱਕ ਮੋਟਰਾਂ ਦੇ ਮਾਲਕ ਨਾਲ ਆਮਦਨ ਦੇ ਇਰਾਦੇ ਵਜੋਂ ਧੰਦਾ ਸੇੜ ਲਿਆ ਸੀ ਅਤੇ ਉਸ ਵਿੱਚ ਆਮਦਨ ਦੇ ਥਾਂ ਘਾਟਾ ਪਿਆ ਹੈ। ਸ਼ਾਇਦ ਇਹਨਾਂ ਦੇ ਚਿੱਤ ਵਿੱਚ ਉਹ ਵੀ ਚਿੰਤਾ ਹੋਵੇ। ਇਹ ਸੁਣ ਮਹਾਰਾਜ ਨਿਹਾਲ ਸਿੰਘ ਜੀ ਕਿਹਾ, ਇਹਨਾਂ ਕਿਉਂ ਕਸ਼ਟ ਕੀਤਾ? ਜੋ ਕੋਲ ਹੈ ਰਲ ਵਰਤਦੇ। ਅਤੇ ਫਿਰ ਕਿਹਾ, ਤੁਸੀਂ ਕੋਈ ਸੇਵਾ ਹੋਵੇ ਮੈਨੂੰ ਦੱਸੋ। ਤਾਂ ਫਿਰ ਮਹਾਰਾਜ ਗੁਰਦਿਆਲ ਸਿੰਘ ਜੀ ਕਿਹਾ, ਦੱਸਾਂਗੇ। ਇਹ ਅਤ ਸਨੇਹ ਦੇ ਦੋਹਾਂ ਭਾਈਆਂ ਵਿੱਚ ਬਚਨ ਪੱਕੇ ਹੋ ਗਏ। ਸਤਿਗੁਰੂ ਜੀ ਲਾਹੌਰ ਦੇ ਜ਼ਿਲ੍ਹੇ ਦੇ ਕੋਈ ਨਗਰਾਂ ਵਿੱਚ ਦਰਸ਼ਨ ਦੇ ਭੈਣੀ ਸਾਹਿਬ ਆਏ, ਦਰਸ਼ਨ ਦਿੱਤੇ। ਰਾਤ ਬਿਰਾਜੇ, ਸਵੇਰੇ ਆਸਾ ਦੀਵਾਰ ਦੇ ਦੀਵਾਨ ਦੇ ਭੋਗ ਬਾਅਦ ਬਾਲਕਾਂ ਨੂੰ ਬਦਾਮ ਵੰਡਦੇ। ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਜੀ ਮੰਦਰ ਵਿੱਚ ਥੜੇ ਸਾਹਮਣੇ ਖੜ੍ਹੇ, ਫੋਟੋ ਸਤਿਗੁਰੂ ਜੀ ਦਾ ਦਰਸ਼ਨ ਕਰ ਥੜੇ ਨੂੰ ਨਮਸਕਾਰ ਕੀਤੀ। ਫਿਰ ਮਾਤਾ ਜਿਉਣ ਕੌਰ ਜੀ ਦੀ ਚਰਨੀ ਲੱਗੇ, ਜੋੜਾ ਉਤਾਰ, ਚਰਨ ਧੋ, ਪਊਵੇ ਪੈਰ, ਲੋਹ ਲੰਗਰ ਨੂੰ ਨਮਸਕਾਰ ਕੀਤੀ ਅਤੇ ਤਬੇਲੇ ਵਿੱਚ ਮਾਲ ਦੇ ਸੇਵਕਾਂ ਨੂੰ ਦਰਸ਼ਨ ਦੇ ਕੋਠੀ ਆਏ, ਬਾਗ ਵਿੱਚ ਨਿਵਾਸ ਕੀਤਾ ਅਤੇ ਪਿਛਲੇ ਪੈਰ ਨਹਿਰ 'ਤੇ ਸੈਰ ਕਰਨ ਕਾਰ 'ਤੇ ਬੈਠ ਕੋਈ ਸੇਵਕਾਂ ਸਮੇਤ ਗਏ। ਪਰ ਨਹਿਰ ਦੇ ਡੇਰੇ ਸਾਧ ਕੋਈ ਜਵਾਨ ਨਾ ਸੀ, ਦੋ ਚਾਰ ਬੁੱਢੇ ਬਿਰਧ ਹੀ ਬੈਠੇ ਮਾਲਾ ਫੇਰਦੇ ਸੀ। ਉਹਨਾਂ ਉੱਠ ਨਮਸਕਾਰ ਕੀਤੀ ਅਤੇ ਦੱਸਿਆ ਸ਼ਿਕਾਰੀ ਕਿਸੇ ਬੰਦੂਕ ਚਲਾਈ ਸੀ, ਸਿੱਖਾਂ ਨੇ ਜਾ ਫੜ ਬੰਦੂਕ ਖੋਹ ਕੇ ਫਲਾਈ ਨਾਲ ਬੰਨ ਦਿੱਤਾ ਅਤੇ ਕੁਝ ਭੱਜ ਗਏ ਸੀ। ਉਹਨਾਂ ਦੇ ਦੁਆਲੇ ਦੇ ਵਾਕਫ ਆਉਂਦੇ ਹਨ ਅਤੇ ਗੁਰਮੁਖ ਸਿੰਘ ਜੀ ਜਹੇਦਾਰ ਆਦਿ ਸਮੇਤ ਸਾਥੀਆਂ ਦੇ ਉੱਧਰ ਗਏ ਹੋਏ ਹਨ। ਸਤਿਗੁਰੂ ਜੀ ਮੰਜੇ 'ਤੇ ਬੈਠੇ ਅਤੇ ਭਾਈ ਵਜ਼ੀਰ ਸਿੰਘ ਜੀ ਨਹਿਰ ਵਿੱਚੋਂ ਜਲ ਲਿਆ, ਚਰਨ ਧੁਆਏ ਅਤੇ ਜਲ ਛਕਾਇਆ। ਇਤਨੇ ਨੂੰ ਗੁਰਮੁਖ ਸਿੰਘ ਜੀ ਦਾ ਜਵਾਨਾਂ ਦਾ ਜਥਾ ਲਾਭ ਸਿੰਘ ਫਤਿਹ ਦਾ, ਝੰਡਾ ਸਿੰਘ, ਗੰਡਾ ਸਿੰਘ ਸੈਂਸਰੇ ਦਾ, ਸੋਹਣ ਸਿੰਘ ਮੁੱਛਲ ਕਿਆਮਪੁਰ ਦਾ, ਮੱਲ ਸਿੰਘ ਮਜ਼ਬੀ ਠੇਠਰ ਕੇ ਆਦਿ ਆਏ ਚਰਨੀ ਲੱਗੇ ਅਤੇ ਦੱਸਿਆ ਰਾਣਵਾਂ ਦੇ ਦੋ ਸ਼ਿਕਾਰੀ ਸੀ, ਅਸਾਂ ਰਫਲ ਖੋਹ ਫਲਾਈ ਨਾਲ ਬੱਧੇ ਅਤੇ ਉਹਨਾਂ ਦੇ ਨਾਲ ਦਿਆਂ ਭੱਜ ਜਾ ਪੂਰਨ ਸਿੰਘ ਪੂਨੀਆ ਦੇ ਨੰਬਰਦਾਰ ਨੂੰ ਲੈ ਆਉਂਦਾ ਸੀ, ਸਾਡਾ ਵੀ ਉਹਦੇ ਨਾਲ ਲਿਹਾਜ਼ ਸੀ। ਉਸ ਉਹਨਾਂ ਨੂੰ ਕਿਹਾ ਤੁਸੀਂ ਨਹੀਂ ਜਾਣਦੇ, ਇਹ ਇੱਥੋਂ ਸ਼ਿਕਾਰ ਨਹੀਂ ਮਾਰਨ ਦਿੰਦੇ ਅਤੇ ਲਿਖ ਕੇ ਫੱਟਾ ਲਾਇਆ ਹੋਇਆ ਹੈ। ਉਸ ਕਿਹਾ ਇਹ ਤਰਸਮਾਨ ਐਸੇ ਹਨ, ਲੰਗਰ ਲਾਏ ਸਭ ਦਰ ਆਏ ਨੂੰ ਆਦਰ ਨਾਲ ਜਲ ਪ੍ਰਸ਼ਾਦਾ ਦਿੰਦੇ ਹਨ, ਭਾਵੇਂ ਕੋਈ ਗਊ ਘਾਤੀ ਹੋਵੇ ਅਤੇ ਭਾਵੇਂ ਨਿੰਦਕ ਵੀ ਹੋਵੇ, ਅਤੇ ਜੇ ਕੋਈ ਇਹਨਾਂ 'ਤੇ ਜ਼ਿਆਦਤੀ ਕਰੇ ਤਾਂ ਜਰਦੇ ਵੀ ਨਹੀਂ, ਤੋਪਾਂ ਸਾਵੇਂ ਵੀ ਅੜ ਖੜਦੇ ਹਨ ਅਤੇ ਦੁਸ਼ਮਣ ਦੀ ਦਾੜੀ ਵੀ ਜਾ ਫੜਦੇ ਹਨ, ਤੁਸੀਂ ਅੱਗੋਂ ਕੰਨਾਂ ਨੂੰ ਹੱਥ ਲਾਓ। ਉਸ ਉਹਨਾਂ ਨੂੰ ਕਹਿ ਅਤੇ ਸਾਨੂੰ ਕਹਿ ਸਰਨ ਆਏ ਨੂੰ ਆਪ ਦਾ ਪ੍ਰਣ ਹੈ, ਮਰਨ ਨਾ ਦੇਣਾ, ਰਫਲ ਵਾਪਸ ਦੁਆਈ ਹੈ। ਸਤਿਗੁਰੂ ਜੀ ਬਚਨ ਕੀਤਾ ਲੋਕ ਦੁਆਲੇ ਦੇ ਘਾਤ ਤੱਕਦੇ ਰਹਿੰਦੇ ਹਨ ਅਤੇ ਦਾ ਲੱਗੇ ਮੁੜਦੇ ਵੀ ਨਹੀਂ ਮਨ ਮਰਜ਼ੀ ਕਰਨੋਂ, ਪਰ ਤੁਸਾਂ ਬੜਾ ਚੰਗਾ ਕੀਤਾ ਹੈ, ਮਾਰੇ ਨਾਲੋਂ ਭਜਾਇਆ ਚੰਗਾ ਅਤੇ ਭਜਾਏ ਤੋਂ ਮੁਲਾ ਜਾ ਰਿਹਾ ਚੰਗਾ ਹੁੰਦਾ ਹੈ, ਲਿਹਾਜ਼ ਰੱਖਿਆ ਕਦੀ ਰਾਜ ਨਾਲੋਂ ਵੀ ਵੱਧ ਕੰਮ ਦਿੰਦਾ ਹੈ ਅਤੇ ਮਨੁੱਖ ਖੱਟਿਆ ਦੁੱਖ ਕਦੀ ਕੱਟ ਵਖਾਉਂਦਾ ਹੈ। ਅਸਾਂ ਇਸੇ ਲਈ ਤੁਹਾਨੂੰ ਸੁਚੱਜੇ ਜਵਾਨਾਂ ਨੂੰ ਇੱਥੇ ਲਾਇਆ ਹੋਇਆ। ਸਤਿਗੁਰੂ ਜੀ ਕੁਝ ਦਿਨਾਂ ਬਾਅਦ ਬੀੜ ਵਿੱਚ ਦਰਸ਼ਨ ਦਿੱਤੇ, ਸਭ ਬੀੜ ਵਿੱਚ ਰਹਿੰਦੇ ਸੇਵਕਾਂ ਸਾਧੂਆਂ ਨੂੰ ਦੂਰੋਂ ਦੇਖ ਚਾਹ ਚੜ੍ਹ ਗਏ ਅਤੇ ਸਭ ਦੌੜ ਆਏ ਚਰਨੀ ਲੱਗੇ। ਸਤਿਗੁਰੂ ਜੀ ਸਭ ਨੂੰ ਸ਼ੁਭ ਦ੍ਰਿਸ਼ ਦੇਖ ਨਿਹਾਲ ਕੀਤਾ ਅਤੇ ਇੱਕ ਇੱਕ ਨੂੰ ਪੁੱਛਿਆ ਸੁਣਾਓ ਭਾਈ ਕਿਹੋ ਜਿਹਾ ਝੱਟ ਲੰਘਦਾ। ਰਾਜੇ ਦੇ ਨਫਰਾਂ ਅਤੇ ਦੁਆਲੇ ਦੇ ਨਗਰਾਂ ਦੇ ਲੋਕਾਂ ਦਾ ਕਿਹਾ ਆਪ ਦੇ ਨਾਲ ਵਰਤਾਓ ਏ। ਗੁਰਮੁਖ ਸਿੰਘ ਜਹੇਦਾਰ ਦੱਸਿਆ ਆਪ ਦੀਆਂ ਘੋੜੀਆਂ ਰਾਤ ਬੀੜ ਵਿੱਚੋਂ ਚਰਦੀਆਂ ਚੋਰਾਂ ਫੜ ਲਈਆਂ ਸੀ, ਅਸਾਂ ਬਹੁਤ ਭਾਲੀਆਂ, ਅੰਤ ਸੱਭੇ ਨਾਜਰ ਕੋਲ ਗਏ, ਉਸ ਅਰਜਨ ਸਿੰਘ ਥਾਣੇਦਾਰ ਨੂੰ ਭੇਜਿਆ, ਉਸ ਨੇ ਦੁਆਲੇ ਦੇ ਪਿੰਡਾਂ ਦੇ ਬਦਮਾਸ਼ ਸੱਦੇ, ਪੁੱਛਿਆ ਕਿਸੇ ਨਾ ਮੰਨਿਆ, ਤਾਂ ਉਸ ਵੱਡੇ ਇੱਕ ਦੋ ਬਦਮਾਸ਼ਾਂ ਨੂੰ ਖੂਬ ਕੁੱਟਿਆ ਤਾਂ ਇੱਕ ਵਿੱਚੋਂ ਫੁੱਟਿਆ ਸੂਹ ਦੇ ਦਿੱਤੀ ਤਾਂ ਮੁੜੀਆਂ ਹਨ। ਸਤਿਗੁਰੂ ਜੀ ਬਚਨ ਕੀਤਾ ਅਤੇ ਚੋਰ ਮੂਰਖ ਲੋਕ ਵੇਖੋ ਗੁਰੂ ਘਰ ਨਾਲੋਂ ਵੀ ਨਹੀਂ ਮੁੜਦੇ ਅਤੇ ਪੁੱਛਿਆ ਮੰਨਦੇ ਵੀ ਨਹੀਂ, ਮੂਰਖ ਗੰਢ ਪਵੈ ਮੋਹ ਮਾਰ, ਮਨਮੁਖ ਲੋਹਾ ਸਾਦੀ ਹੈ ਵਗਦੀ ਵਾਦਾਣੀ ਤੋਂ ਹੀ ਸੂਤ ਆਉਂਦੇ ਹਨ, ਸਾਡੇ ਨਾਲ ਮੁੱਢੋਂ ਕਿਸੇ ਘੱਟ ਨਹੀਂ ਕੀਤੀ, ਪਰ ਹੁਣ ਸਭ ਜ਼ੋਰ ਲਾ ਹਾਰ ਹੁੱਟ ਰਹਿ ਗਏ ਹਨ, ਜੋ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ ਸਭ ਝੱਖ ਮਾਰ ਕੇ ਹੌਲੇ ਹੋਏ ਜਾਣਗੇ, ਸੋ ਹੁਣ ਪੂਰਾ ਹੋ ਰਿਹਾ ਹੈ। ਸਤਿਗੁਰੂ ਜੀ ਕਰਮ ਸਿੰਘ ਨੂੰ ਪੁੱਛਿਆ ਸੁਣਾ ਭਾਈ ਤੂੰ ਵੀ ਆਪਣੇ ਕੁੱਤਿਆਂ ਦੀ ਕੋਈ ਗੱਲ। ਗੰਡਾ ਸਿੰਘ ਮਸਤਾਨਾ ਵੀ ਹੱਥ ਜੋੜ ਕਰਮ ਸਿੰਘ ਦੇ ਨਾਲ ਖਲੋ ਗਿਆ ਅਤੇ ਦੋਹਾਂ ਅਰਜ ਕੀਤੀ ਆਪ ਦੀ ਬਖਸ਼ਿਸ਼ ਹੋਵੇ, ਸਾਥੋਂ ਭਾਰੀ ਭੁੱਲ ਹੋਈ ਹੈ, ਅਸਾਂ ਸੂਰ ਮਰੇ ਦਾ ਮਾਸ ਰਿੰਨ ਖਾਧਾ ਅਤੇ ਮਾਤਾ ਜਿਉਣ ਕੌਰ ਜੀ ਇੱਕ ਦਿਨ ਬੀੜ ਵਿੱਚ ਦਰਸ਼ਨ ਦੇਣ ਆਏ ਸੀ ਅਤੇ ਅਸਾਂ ਉਹਨਾਂ ਨੂੰ ਦੱਸਿਆ ਸੀ ਅਤੇ ਉਹਨਾਂ ਕਿਹਾ ਸੀ ਕਮਲਿਓ ਤੁਸਾਂ ਇਹ ਕੀ ਕੀਤਾ, ਇਦੂ ਅੱਗੇ ਇਹ ਕੰਮ ਨਾ ਕਰਿਓ ਅਤੇ ਸਤਿਗੁਰੂ ਜੀ ਪਾਸ ਅਰਜ ਕਰ, ਬਖਸ਼ਿਸ਼ ਮੰਗ, ਹੁਕਮ ਲੈ, ਅੰਮ੍ਰਿਤ ਛਕ ਲਵੋ। ਸਤਿਗੁਰੂ ਜੀ ਪੁੱਛਿਆ ਤੁਸਾਂ ਸੂਰ ਫੜ ਕਿਵੇਂ ਲਿਆ? ਕਰਮ ਸਿੰਘ ਕਿਹਾ, ਟੀਪੂ ਕੁੱਤਾ ਬਿਮਾਰ ਹੋਏ ਅਤੇ ਡਾਕਟਰ ਦੱਸਿਆ ਸੀ ਇਸ ਨੂੰ ਸੂਰ ਦਾ ਮਾਸ ਖਵਾਓ। ਕੁਦਰਤੀ ਸੂਰ ਕੰਡੈਲੀ ਤਾਰ ਲੋਹੇ ਦੀ ਵਿੱਚ ਫਸ ਮਰ ਗਿਆ। ਮੈਂ ਅਤੇ ਗੰਡਾ ਸਿੰਘ ਕੁੱਤੇ ਨੂੰ ਰਿੰਨ ਖਵਾਇਆ ਅਤੇ ਆਪ ਵੀ ਸਵਾਦ ਦੇਖਣ ਲਈ ਖਾਧਾ। ਗੰਡਾ ਸਿੰਘ ਮਸਤਾਨੇ ਕਿਹਾ, ਵਾੜ ਵਿੱਚ ਫਸ ਸੂਰ ਮਰਿਆ ਨਾ ਜੇ ਹੱਥ ਆਉਂਦਾ ਤਾਂ ਮੈਂ ਹੀ ਬੈਠੇ ਨੂੰ ਦਾਲ ਆ ਕੇ ਮਗਰੋਂ ਵਰਛਾ ਮਾਰਨ ਦੀ ਮਰਜ਼ੀ ਵੀ ਬਣਾਈ ਹੋਈ ਸੀ, ਕਿਉਂਕਿ ਅਸਾਂ ਆਪ ਨੂੰ ਇੱਕ ਸਮੇਂ ਵੇਖਿਆ ਸੀ ਭੌਰ ਕੁੱਤੇ ਨੂੰ ਫੋਟੇ ਦੀ ਦਵਾਈ ਗਊ ਦੇ ਪਿਸ਼ਾਬ ਅਤੇ ਜਵੈਣ ਵਿੱਚ ਦਿੰਦਿਆਂ। ਕੁੱਤਾ ਬੜਾ ਅੜਬ ਸੀ ਅਤੇ ਆਪ 'ਤੇ ਉਹ ਦਵਾਈ ਪੈ ਗਈ ਸੀ ਤਾਂ ਤੁਸਾਂ ਕਿਹਾ ਸੀ ਮੇਰਾ ਕੀ ਵਿਗੜ ਗਿਆ, ਕੁੱਤਾ ਤਾਂ ਹੁਣ ਬਚ ਹੀ ਜਾਵੇਗਾ। ਮੈਂ ਵੀ ਇਹੋ ਸੋਚ ਕਿ ਮੇਰਾ ਕੀ ਵਿਗੜੇਗਾ ਸੂਰ ਮਾਰਿਆ, ਜੇ ਗੁਰੂ ਦਾ ਕੁੱਤਾ ਬਚ ਰਿਹਾ ਅਤੇ ਰੱਬ ਰਜਾਈ ਜੋ ਮਰੇ ਤਿਸ ਪਰ ਛੁਰੀ ਕਲਾਮ। ਜਨਮ ਸਾਖੀ ਗੁਰੂ ਨਾਨਕ ਦੀ ਵਿੱਚ ਪੜ੍ਹਿਆ ਕਰ, ਮੈਂ ਰੱਬ ਰਜਾਈ ਮਰੇ ਨੂੰ ਬਾਣੀ ਪੜ੍ਹ ਖਾਧਾ। ਸਤਿਗੁਰੂ ਜੀ ਸੁਣ ਕੇ ਮੁਸਕਰਾਉਂਦਿਆਂ ਬਚਨ ਕੀਤਾ, ਜਦ ਮਾਤਾ ਜੀ ਅੰਮ੍ਰਿਤ ਛਕ ਲਿਆ ਜੇ ਕਿਹਾ ਹੈ ਤਾਂ ਮੈਂ ਵੀ ਤੁਹਾਨੂੰ ਤਨਖਾਹ ਕੋਈ ਨਹੀਂ ਲਾਉਂਦਾ ਅਤੇ ਨਾਲੇ ਤੁਸੀਂ ਸਵਾਦ ਵੇਖਿਆ, ਸੂਹਦੇ ਪਾਣ ਦੇ ਸੁਭਾਓ ਅਤੇ ਮਸਤਾਨੇ ਅਖਵਾਉਂਦੇ ਹੋ। ਦਾਨੇ ਸਿਰ ਸਭ ਈਨ ਹੈ, ਮਸਤਾਨੇ ਕੋ ਨਾਹੇ, ਬੰਧਨ ਤਬ ਲਗ ਹੋਤ ਹੈ ਜਬ ਲਗ ਬੰਧਨ ਮਾਹੇ। ਬੀੜ ਵਿੱਚ 12-14 ਕੁੱਤੇ ਕੁੱਤੀਆਂ, ਪਹਾੜੀ, ਗੱਦੀ, ਬਨੀਅਰ, ਪਿਸਤੇ, ਖੰਡੇ, ਜਹਾਜ਼ੀ, ਬਾਂਗੀ, ਬੁੱਲੀ ਆਦਿ ਜੰਗਲੀ ਜਾਨਵਰਾਂ ਦੇ ਦੁਲਾਉਣ ਲਈ ਰੱਖਦੇ ਸੀ। ਭੌਰ, ਸੀਟੀ, ਛੀਣੀ, ਟੀਪੂ, ਡੈਮ, ਬਾਜ, ਬਿੱਲੂ, ਭੜਥੂ, ਭਗਵਾਨੀ, ਬਿੱਲੂ, ਮੀਨਾ, ਮਸਰੰਗੀ ਆਦਿ ਨਾਮ ਰੱਖੇ ਸੀ। ਨਾਭੇ ਵੱਲੋਂ 8 ਦਿਨੀ ਡਾਕਟਰ ਨਾਜ਼ਰ ਹੁਸੈਨ ਕੁੱਤਿਆਂ ਦੇ ਵੇਖਣ ਅਤੇ ਇਲਾਜ ਲਈ ਆਉਂਦਾ ਸੀ। ਤੌਲੀਏ, ਸੰਗਲੀਆਂ, ਦਵਾਈਆਂ ਮੁਫ਼ਤ ਮਿਲਦੀਆਂ ਸੀ ਅਤੇ ਕਰਮ ਸਿੰਘ ਨੂੰ ਇਹਨਾਂ ਦੀ ਦਵਾਈ 'ਤੇ ਲਾਇਆ ਹੋਇਆ ਸੀ। ਇਸ ਕਰਮ ਸਿੰਘ ਦਾ ਜਨਮ ਦਾ ਨਾਮ ਕਰਮਦੀਨ ਹੈ ਅਤੇ ਜ਼ਿਲ੍ਹੇ ਜੇਹਲਮ, ਤਹਿਸੀਲ ਚੱਕਵਾਲ, ਜੋ ਟੇਸ਼ਨ PA ਵਿੱਚ, ਪਿੰਡ ਖਾਨਪੁਰ। ਪਿਤਾ ਮਿਸਤਰੀ ਖਾਨ ਮੁਆਜ ਅਤੇ ਮਾਤਾ ਕਰਮ ਖਾਤੂਨ ਸੀ। ਇਹ ਖਰਾਤ ਦਾ ਕੰਮ ਕਰਦੇ ਸੀ। ਮਾਂ ਦੇ ਮਰ ਜਾਣ ਬਾਅਦ ਮਤੇਈ ਤੋਂ ਦੁਖੀ ਹੋ 15-16 ਸਾਲ ਦੀ ਉਮਰ ਵਿੱਚ ਇਹ ਘਰੋਂ ਰੇਲ 'ਤੇ ਬੇ ਟਿਕਟਾਂ ਚੜ੍ਹ ਨਿਕਲਿਆ। ਮਨ ਵਿੱਚ ਧਾਰ ਕਿ ਕੋਇਟੇ ਭਰਾ ਅਤੇ ਬਰਾਦਰੀ ਦੇ ਚਾਚੇ ਹਨ, ਉੱਥੇ ਜਾਂਦਾ ਹਾਂ। ਲਾਹੌਰ ਦੇ ਸਟੇਸ਼ਨ 'ਤੇ ਉਦਾਸ ਜਿਹਾ ਰੇਲ ਦੇ ਡੱਬੇ ਵਿੱਚ ਬੈਠਾ ਦੇਖ, ਉਸੇ ਡੱਬੇ ਵਿੱਚ ਫਿੱਲੋਕਿਆਂ ਦੇ ਸੰਤ ਹੀਰਾ ਸਿੰਘ ਜੀ, ਸੰਤ ਹਰਨਾਮ ਸਿੰਘ ਜੀ ਕਿਲੇ ਵਾਲੇ, ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਬੈਠੇ ਸੀ ਅਤੇ ਸਭ ਨੇ ਬੀੜ ਨਾਭੇ ਵੱਲੋਂ ਮਿਲੀ ਵਿੱਚ ਸਤਿਗੁਰੂ ਜੀ ਦੇ ਸੱਦੇ 'ਤੇ ਜਾਣਾ ਸੀ। ਹੀਰਾ ਸਿੰਘ ਜੀ ਕਰਮਦੀਨ ਨੂੰ ਪੁੱਛਿਆ, ਜਵਾਨਾ ਤੂੰ ਕਿੱਥੇ ਜਾਣਾ ਹੈ ਅਤੇ ਬੜਾ ਉਦਾਸ ਜਿਹਾ ਕਿਉਂ ਜਾਪਦਾ ਹੈ? ਕਰਮਦੀਨ ਕਿਹਾ, ਮੈਂ ਕੋਇਟੇ ਜਾਣਾ ਹੈ ਅਤੇ ਬੇ ਟਿਕਟਾਂ ਹੀ ਗੱਡੀ 'ਤੇ ਬੈਠਾ ਹਾਂ। ਸੋਚਦਾ ਹਾਂ ਹੁਣ ਕੀ ਕਰਾਂ, ਜੇ ਫੜਿਆ ਗਿਆ ਤਾਂ ਬੇਇੱਜ਼ਤੀ ਹੋਵੇਗੀ। ਹੀਰਾ ਸਿੰਘ ਹੋਰਾਂ ਕਿਹਾ, ਮੈਂ ਵੀ ਕੋਇਟੇ ਹੀ ਜਾਣਾ ਹੈ। ਪਰ ਇਹਨਾਂ ਸਾਧਾਂ ਨਾਲ ਬੀੜ ਨਾਭੇ ਵਾਲੀ ਵਿੱਚੋਂ ਹੋ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਾਣਾ ਹੈ। ਜੇ ਤੂੰ ਮੇਰੇ ਨਾਲ ਚੱਲੇ ਤਾਂ ਬੜਾ ਚੰਗਾ ਕਰੇ, ਨਹੀਂ ਤਾਂ ਟਿਕਟ ਤੈਨੂੰ ਮੈਂ ਕੋਇਟੇ ਦੀ ਲੈ ਦਿੰਦਾ ਹਾਂ। ਜਦੋਂ ਕੁਝ ਕੋਲ ਹੋਇਓ ਹੀ ਦੇਵੀਂ, ਨਹੀਂ ਨਾ ਸਹੀ। ਕਰਮਦੀਨ ਕਿਹਾ, ਚਲੋ ਮੈਂ ਵੀ ਤੁਹਾਡੇ ਨਾਲ ਹੀ ਕੋਇਟੇ ਚੱਲਾਂਗਾ। ਸੰਤਾਂ ਤੋਂ ਭਜਨ ਪੁਜਾ ਦਿੱਤਾ ਅਤੇ ਕਰਮਦੀਨ ਦੀ ਟਿਕਟ ਲਾਹੌਰੋਂ ਲੈ ਲਈ ਅਤੇ ਗੋਬਿੰਦਗੜ੍ਹ ਦੇ ਸਟੇਸ਼ਨੋਂ ਉੱਤਰ ਨਾਭੇ ਵਾਲੀ ਬੀੜ ਵਿੱਚ ਸੰਤ ਭੂਰੀ ਵਾਲਿਆਂ, ਕਿਲੇ ਵਾਲਿਆਂ ਦੇ ਨਾਲ ਹੀਰਾ ਸਿੰਘ ਜੀ ਦੇ ਹਿੱਤੋਂ ਪੁੱਜਾ। ਬੀੜ ਵਿੱਚ ਇੱਕ ਕੁੱਤਾ ਜੋ ਸਰਦਾਰ ਆਤਮਾ ਸਿੰਘ ਜੀ ਰਾਵਲ ਪਿੰਡੀ ਵਾਲੇ ਬੂਲੀ ਦਿੱਤਾ ਹੋਇਆ ਸੀ, ਜੋ ਬੜਾ ਜ਼ੋਰਾਵਰ ਸੀ, ਉਸਨੂੰ 2 ਪਟੇ ਗਲ ਅਤੇ 1 ਲੱਕ ਵਿੱਚ ਪਾ ਬੰਨ੍ਹੀ ਰੱਖਦੇ ਸੀ, ਪਰ ਜਦ ਉਹ ਅਚਾਨਕ ਹੋ ਹੁਜਕਾ ਮਾਰਦਾ ਤੋੜ ਵੀ ਦਿੰਦਾ। ਇਸ ਕਰਮਦੀਨ ਨੂੰ ਉਹ ਕੁੱਤਾ ਹੋਰ ਤਰ੍ਹਾਂ ਦੇ ਕੱਪੜੇ ਵੇਖ ਪਟੇ ਤੋੜ ਪੈ ਗਿਆ। ਰਣਧੀਰ ਸਿੰਘ ਕਿਆਮਪੁਰ ਦਾ ਤਲਵਾਰ ਲੈ ਕੁੱਤੇ ਨੂੰ ਮਾਰਨ ਪਿਆ। ਸਤਿਗੁਰੂ ਜੀ ਟਾਹਲੀ ਵਾਲੇ ਖੂਹ ਤੋਂ ਇਸ਼ਨਾਨ ਕਰਦੇ ਦੇਖ ਦੌੜੇ ਅਤੇ ਰਣਧੀਰ ਸਿੰਘ ਨੂੰ ਰੋਕ ਆਪ ਕਰਮਦੀਨ ਨੂੰ ਕੁੱਤੇ ਤੋਂ ਛੁਡਾਇਆ। 1-2 ਦੰਦ ਹੀ ਲੱਗੇ ਸੀ ਪਰ ਕਰਮਦੀਨ ਸਹਿਮ ਕੇ ਬੇਹੋਸ਼ ਹੋ ਗਿਆ। ਸੰਤਰ ਨਾਮ ਸਿੰਘ ਜੀ ਕਿਲੇ ਵਾਲਿਆਂ ਕਿਹਾ ਇਹ ਕੀ ਹੋਇਆ, ਮੁਸਾਫਰ ਮਾਰਿਆ ਗਿਆ। ਸਤਿਗੁਰੂ ਜੀ ਬਚਨ ਕੀਤਾ, ਇਹ ਮਰਦਾ ਨਹੀਂ, ਸਹਿਮ ਗਿਆ ਹੈ ਅਤੇ ਮੁਸਾਫਰ ਨਹੀਂ, ਜਿੱਥੇ ਆਉਣਾ ਸਾਸੂ ਆ ਗਿਆ ਹੈ। ਕਰਮਦੀਨ ਨੂੰ ਹੋਸ਼ ਤਾਂ ਆ ਗਈ ਪਰ ਛਕੇ ਕਿਸੇ ਤੋਂ ਕੁਝ ਨਾ, ਕਿਉਂਕਿ ਮੁਸਲਮਾਨਾਂ ਤੋਂ ਇਹ ਸੁਣਿਆ ਹੋਇਆ ਸੀ ਇਹ ਸਿੱਖ ਮਾਸ ਸ਼ਰਾਬ ਖਾਂਦੇ ਹਨ ਅਤੇ ਕਾਫਰ ਹਨ, ਇਹਨਾਂ ਦੇ ਹੱਥੋਂ ਖਾਣਾ ਗੁਨਾਹ ਹੈ। ਸਿੱਖ ਸਾਧ ਕੁਝ ਜਲ ਸ਼ਰਦਾਈ ਛਕਣ ਨੂੰ ਕਹਿਣ ਪਰ ਇਹ ਨਾ ਮੰਨੇ। ਤਾਂ ਸਤਿਗੁਰੂ ਜੀ ਕਿਹਾ ਕੋਈ ਇਸ ਦਾ ਦੀਨੀ ਭਰਾ ਇਸ ਨੂੰ ਸਮਝਾਵੇ ਤਾਂ ਇਹ ਤੁਹਾਨੂੰ ਸਮਝੇਗਾ, ਉਂਝ ਭਾਵੇਂ ਕਿੰਨਾ ਪੈ ਕਹੋ ਅਸੀਂ ਚੰਗੇ ਹਾਂ ਇਸ ਨਹੀਂ ਮੰਨਣਾ। ਸਾਧਾਂ ਦੇ ਕਹਿ ਗੋਵਰਧਨਪੁਰ ਦੇ ਬਰਕਤ ਨਾਈ ਜੋ ਕਿਸੇ ਸਿੱਖ ਮੇਲੀ ਨੂੰ ਮਿਲਣ ਆਇਆ ਸੀ ਅਤੇ ਸਰਦਾਰ ਆਤਮਾ ਸਿੰਘ ਜੀ ਦੇ ਡਰਾਈਵਰ ਨੇ ਕਰਮਦੀਨ ਨੂੰ ਸਮਝਾਇਆ ਤੂੰ ਇਹਨਾਂ ਸਾਧਾਂ ਦੇ ਹੱਥ ਦਾ ਅੰਨ ਜਲ ਛਕ ਲੈ, ਇਹ ਉਹ ਸਿੱਖ ਨਹੀਂ ਜੋ ਮਾਸ ਸ਼ਰਾਬ ਖਾਂਦੇ ਹਨ, ਇਹ ਤਾਂ ਮਾਸ ਸ਼ਰਾਬ ਖਾਣ ਵਾਲੇ ਦੇ ਹੱਥੋਂ ਖਾਣ ਛੱਡਿਆਂ ਨਾਲ ਵੀ ਨਹੀਂ ਵਰਤਦੇ, ਅਸੀਂ ਤਾਂ ਹੀ ਇਹਨਾਂ ਦੇ ਹੱਥੋਂ ਖਾ ਲੈਂਦੇ ਹਾਂ। ਇਹ ਸੁਣ ਕਰਮਦੀਨ ਮੰਨ ਗਿਆ। ਸਾਧਾਂ ਹੱਥ ਮੂੰਹ ਧਵਾ ਜਲ ਸ਼ਰਦਾਈ ਛਕਾਏ ਅਤੇ ਫਿਰ ਕੜਾਹ ਪ੍ਰਸ਼ਾਦ ਰਜਵਾਂ ਛਕਾਇਆ ਅਤੇ ਅਗਲੇ ਰੋਜ਼ ਕਿਹਾ ਜੇ ਤੂੰ ਕੋਇਟੇ ਜਾਣਾ ਹੋਵੇ ਤਾਂ ਹੀਰਾ ਸਿੰਘ ਕੱਲ੍ਹ ਜਾਣਾ ਹੈ, ਚਲਾ ਜਾਵੀਂ। ਦੂਸਰੇ ਰੋਜ਼ ਸੰਤ ਹੀਰਾ ਸਿੰਘ ਜੀ ਕਰਮਦੀਨ ਨੂੰ ਪੁੱਛਿਆ ਜੇ ਤੂੰ ਕੋਇਟੇ ਜਾਣਾ ਹੈ ਤਾਂ ਮੈਂ ਚੱਲਿਆ ਹਾਂ, ਤਾਂ ਇਸ ਕਿਹਾ ਹੁਣ ਮੈਂ ਕਿਤੇ ਕੀ ਜਾਣਾ ਹੈ, ਖੌਰੇ ਰੱਬ ਇੱਥੇ ਹੀ ਲੰਘਾ ਦੇਵੇ। ਸਤਿਗੁਰੂ ਜੀ ਹੁਕਮ ਕੀਤਾ ਇਸ ਨੂੰ ਅੰਮ੍ਰਿਤ ਛਕਾ ਦੇਵੋ ਅਤੇ ਕਰਮ ਸਿੰਘ ਕਿਹਾ ਕਰੋ। ਸਾਧਾ ਅੰਮ੍ਰਿਤ ਛਕਾ ਕਰਮ ਸਿੰਘ ਨਾਮ ਰੱਖਿਆ ਅਤੇ ਕਿਹਾ ਜੋ ਸਾਡੇ ਇੱਥੋਂ ਖਾਂਦਾ ਨਹੀਂ ਸੀ ਇਹ ਵੇਖੋ ਹੁਣ ਸਾਡੇ ਕੋਲੋਂ ਜਾਂਦਾ ਨਹੀਂ, ਠੀਕ ਹੀ ਆਖਦੇ ਹਨ ਜੇ ਆ ਪੀਏ ਪਾਣੀ ਅਤੇ ਹੀ ਬੋਲੇ ਬਾਣੀ ਅਤੇ ਜੇ ਆ ਖਾਏ ਅੰਨ ਅਤੇ ਹਾ ਹੋਵੇ ਮਨ, ਅਤੇ ਕਿਹਾ ਕੋਇਟੇ ਦੇ ਥਾਂ ਇਹ ਸਾਧ ਸੰਗਤ ਦੇ ਕੋਟ ਵਿੱਚ ਹੀ ਰਹਿਣਾ ਹੁਣ ਚੰਗਾ ਜਾਣਦਾ ਹੈ, ਇਹ ਪ੍ਰੇਮ ਦੀ ਪਕੜ ਹੈ। ਕਰਮ ਸਿੰਘ ਦਾ ਕੁੱਤੇ ਸਾਂਭਣ ਕਰ, ਕਰਮ ਸਿੰਘ ਕੁੱਤਿਆਂ ਵਾਲਾ ਨਾਮ ਪੈ ਗਿਆ। ਇਹ ਉਰਦੂ ਅੱਗੇ ਪੜਿਆ ਹੋਇਆ ਸੀ ਅਤੇ ਗੁਰਮੁਖੀ ਇਸ ਨੇ ਪ੍ਰੇਮ ਸਿੰਘ ਚਾਟੀ ਨੱਬੇ ਚੱਕ ਸਰਗੋਧੇ ਵਾਲੇ ਤੋਂ ਪੜ੍ਹੀ। ਸਤਿਗੁਰੂ ਜੀ ਕੁਝ ਹਿਸਾਬ ਲਿਖਣ ਦੀ ਸੇਵਾ ਇਸ ਨੂੰ ਸੌਂਪੀ ਅਤੇ ਚੰਗਾ ਕੰਮ ਕਰਦਾ ਦੇਖ ਕਿਹਾ ਇਹ ਤਾਂ ਕਰਮ ਸਿੰਘ ਮੁਨੀਮ ਹੈ, ਤਦ ਤੋਂ ਇਸ ਦਾ ਨਾਮ ਮੁਨੀਮ ਹੀ ਪੈ ਗਿਆ। ਇਸ ਨੂੰ ਇੱਕ ਘੋੜੀ ਵੀ ਸਾਂਭਣ ਨੂੰ ਸੌਂਪੀ ਪਰ ਇਹ ਗੰਡਾ ਸਿੰਘ ਜੀ ਮਸਤ ਦੀ ਸੰਗਤ ਨਾਲ ਰਾਤ ਜਾਗ ਬੰਦਗੀ ਕਰਦਾ, ਦਿਨੇ ਲਾਂਭੇ ਰੌਲੇ ਤੋਂ ਰਹਿ ਬਾਣੀ ਪੜ੍ਹਦਾ, ਮਸਤ ਵੀ ਹੋ ਜਾਂਦਾ ਅਤੇ ਘੋੜੀ ਦੀ ਸੰਭਾਲ ਵੀ ਘੱਟ ਕਰਦਾ। ਸਿੱਖਾਂ ਇਸ ਨੂੰ ਕਿਹਾ ਡਿਊਟੀ ਪੱਕੀ ਤਰ੍ਹਾਂ ਦੇਣੀ ਹੀ ਪੂਰੀ ਬੰਦਗੀ ਏ, ਅਤੇ ਮਸਤੀ ਵਿੱਚ ਰਹਿ ਗੁਰੂ ਕੀ ਘੋੜੀ ਦੀ ਸਾਂਭ ਵੱਲੋਂ ਕੁਤਾਹੀ ਕਿਉਂ ਕਰਦਾ ਹੈ, ਅਤੇ ਕਈ ਵਾਰ ਨਹਾਉਂਦਾ ਵੀ ਨਹੀਂ ਅਤੇ ਬਾਣੀ ਵੀ ਨੇਮ ਦੀ ਨਹੀਂ ਪੜ੍ਹਦਾ। ਤਾਂ ਕਰਮ ਸਿੰਘ ਉੱਤਰ ਦਿੱਤਾ ਕੁਰਾਨ ਸ਼ਰੀਫ ਵਿੱਚ ਲਿਖਿਆ ਹੈ ਲਾਤ ਕਰਾ ਬਿਸਵਾਲਾ ਤਾ ਵਾਇਨ ਤੁਮ ਸ਼ੁਕਾਰਾ, ਅਰਥਾਤ ਨਾ ਜਾਓ ਨੇੜੇ ਨਮਾਜ਼ ਦੇ ਜਦ ਤੁਸੀਂ ਸੁਕਾਰਾ ਮਸਤੀ ਦੀ ਹਾਲਤ ਵਿੱਚ ਹੋਵੋ। ਸਿੱਖਾਂ ਇਹ ਸਭ ਵਾਰਤਾ ਘੋੜੀ ਘੱਟ ਸਾਂਭਣ ਅਤੇ ਉੱਤਰ ਦੇਣ ਦੀ ਸਤਿਗੁਰੂ ਜੀ ਨੂੰ ਇਸ ਦੀ ਦੱਸੀ ਤਾਂ ਸਤਿਗੁਰੂ ਜੀ ਬਚਨ ਕੀਤਾ ਜਦ ਕਰਮ ਸਿੰਘ ਮਸਤੀ 'ਚ ਹੋਵੇ ਉਸ ਦੀ ਘੋੜੀ ਨੂੰ ਵੀ ਖੋਲ੍ਹ ਦਿਆ ਕਰੋ, ਉਹ ਵੀ ਖੁੱਲ੍ਹੀ ਚਰੇ, ਅਤੇ ਕਿਹਾ ਮਤ ਕੋਈ ਮਨ ਮਿਲਤਾ ਬਿਲਮਾਵੈ। ਗੁਰਵਾਕ ਦਾ ਇਹੋ ਅਰਥ ਹੈ ਕਿ ਜਿਸ ਵਕਤ ਮਨ ਮਿਲੇ ਕਰਤੇ ਵੱਲ ਢੇਰ ਨਾ ਕਰੋ, ਨਾ ਹੋਰ ਪਾਸੇ ਲੱਗੋ। ਸਤਿਗੁਰੂ ਜੀ ਕਰਮ ਸਿੰਘ ਨੂੰ ਸੁਕੜ ਹੁੰਦਾ ਜਾਂਦਾ ਜਾਣ ਹੁਕਮ ਕੀਤਾ ਤੂੰ ਮਨੁੱਖਾਂ ਘੋੜਿਆਂ ਪਸ਼ੂਆਂ ਦੀਆਂ ਦਵਾਈਆਂ ਵੀ ਪੁਸਤਕਾਂ ਤੋਂ ਪੜ੍ਹ, ਮੈਥੋਂ ਤੇ ਕਿਤੋਂ ਸੁਣ ਲਿਖ ਚੇਤੇ ਰੱਖ ਕਰਿਆ ਕਰ, ਕਦੀ ਕਦੀ ਨਾਲ ਵੀ ਰੱਖ ਦੇ, ਅਤੇ ਜਿੱਥੋਂ ਕਿਸੇ ਅੰਗਰੇਜ਼ ਜਾਂ ਹੋਰ ਤੋਂ ਦਵਾਈ ਘੋੜੇ ਜਾਂ ਮਨੁੱਖ ਆਦਿ ਦੀ ਮਿਲਦੀ ਇਸ ਨੂੰ ਦੱਸ ਦੇ। ਇਹ ਕਈ ਘੋੜਿਆਂ ਦੇ ਸੂਲ ਵੱਟਾਂ ਦੀਆਂ ਦਵਾਈਆਂ ਮਨੁੱਖਾਂ 'ਤੇ ਵੀ ਵਰਤਦਾ ਅਤੇ ਫਾਇਦਾ ਹੁੰਦਾ ਕਰ, ਇਸ ਦਾ ਹੌਂਸਲਾ ਵੱਧ ਗਿਆ ਅਤੇ ਹੋਰ ਕੰਮ ਇਸ ਤੋਂ ਸਤਿਗੁਰੂ ਜੀ ਛੁਡਾ ਦਿੱਤੇ ਅਤੇ ਹੱਥੀਂ ਦਵਾਈ ਬਣਵਾ ਦਿਮਾਗ ਅਤੇ ਔਲਾਦ ਦੀਆਂ ਦਵਾਵਾਂ ਵੀ ਕਰਨ 'ਤੇ ਲਾਇਆ। ਮਸਤੇ ਦੇ ਕੋਟ ਜ਼ਿਲ੍ਹਾ ਗੁਜਰਾਂਵਾਲੇ ਦੇ ਕਰਤਾਰ ਸਿੰਘ ਗੋਲ ਮੱਲ ਦੀ ਜਨਾਨੀ ਮੁਸਲਮਾਨੀ ਨਿਕਲ ਪਈ। ਸਿੱਖਾਂ ਸਤਿਗੁਰੂ ਜੀ ਨਾਲ ਸਲਾਹ ਕਰਮ ਸਿੰਘ ਨਾਲ ਉਸ ਦਾ ਅਰਦਾਸਾ ਕਰ ਦਿੱਤਾ। ਇਹ ਭੈਣੀ ਸਾਹਿਬ ਜਹੇਦਾਰ ਨਾਲ ਅਜੋੜਾ ਹੋ ਅੰਮ੍ਰਿਤਸਰ ਆਏ, ਇੱਕ ਪ੍ਰੈਸ ਦੇ ਅੱਖਰ ਜੋੜਨ ਲੱਗਾ। ਮਾਤਾ ਜਿਉਣ ਕੌਰ ਜੀ ਅਲਜੋਬਨ ਅੰਮ੍ਰਿਤਸਰ ਸੰਗਲ ਵਾਲੇ ਅਖਾੜੇ ਦੇ ਸੰਤੋਖ ਦਾਸ ਸਾਧੂ ਤੋਂ ਕਰਾਉਂਦੇ ਸੀ। ਉਹਨਾਂ ਕੁਝ ਰੁਪਏ ਦਿੱਤੇ ਅਤੇ ਇਹ ਕੋਇਟੇ ਭਰਾਵਾਂ ਕੋਲ ਟੁਰ ਗਿਆ। ਬੱਚਾ ਹੋਣ ਸਮੇਂ ਉਹ ਇਸਤਰੀ ਚੜ ਗਈ ਅਤੇ ਇਹਦੀ ਭਰਾਵਾਂ ਨਾਲ ਸੁਰ ਨਾ ਰਹੀ। ਉਹਨਾਂ ਸਿੱਖੀ ਪੁਣੇ ਵੱਲੋਂ ਨਾ ਰੁਕਦਾ ਜਾਣ ਮਾਰ ਦੇਣਾ ਚਾਹਿਆ। ਇਹ ਫਿਰ ਅੰਮ੍ਰਿਤਸਰ ਆ ਪ੍ਰੈਸ 'ਤੇ ਲੱਗਾ। ਸਤਿਗੁਰੂ ਜੀ ਜਦ ਆਪਣੀ ਪ੍ਰੈਸ ਭੈਣੀ ਸਾਹਿਬ ਖੋਲ੍ਹੀ ਤਾਂ ਉਸ ਵਿੱਚ ਲਿਆ ਲਾਇਆ, ਫਿਰ ਘੋੜਿਆਂ ਦੀਆਂ ਦਵਾਵਾਂ ਅਤੇ ਨਾਲਾਂ ਲਾਉਣ 'ਤੇ ਲਾਇਆ। ਸਤਿਗੁਰੂ ਜੀ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਮੰਡੀ ਹਿਮਾਚਲੋਂ ਇਸ ਨੂੰ ਕਿਹਾ, ਤੂੰ ਹੁਣ ਜੀਵਨ ਨਗਰ ਚਲਾ ਜਾ। ਮੇਰਾ ਪਤਾ ਨਹੀਂ ਮੈਂ ਹੁਣ ਸ਼ਾਇਦ ਜੀਵਨ ਨਗਰ ਜਾਵਾਂ ਕਿ ਨਾ। ਇਹ ਹੁਕਮਨ ਟੁਰ 'ਤੇ ਪਿਆ, ਪਰ ਭੌਂ ਭੌਂ ਮਗਰ ਹੀ ਸਤਿਗੁਰੂ ਜੀ ਵੱਲ ਵੇਖੇ। ਸਤਿਗੁਰੂ ਜੀ ਵਾਪਸ ਸੱਦ ਇਸ ਨੂੰ ਸਮਝਾਇਆ, ਤੂੰ ਵੱਡੇ ਕਾਕੇ ਦਾ ਅਨਸਾਰੀ ਰਹੀਂ, ਤੈਨੂੰ ਸੁੱਖ ਹੀ ਬਣਿਆ ਰਹੇਗਾ। ਇਹ ਹੁਣ ਜੀਵਨ ਨਗਰ ਰਹਿੰਦਾ ਹੈ ਅਤੇ ਕਹਿੰਦਾ ਹੈ ਸਭ ਹੋਰ ਸੁੱਖ 'ਤੇ ਬਣਿਆ ਹੋਇਆ ਹੈ। ਪਰ ਸਤਿਗੁਰੂ ਜੀ ਬਿਨਾਂ ਦਿਲ ਉਦਾਸ ਹੋ ਜਾਂਦਾ ਹੈ, ਕਹਿ ਵੈਰਾਗੀ ਹੋ ਜਾਂਦਾ ਹੈ। ਮੈਂ ਇਸ ਕਰਮ ਸਿੰਘ ਦਾ ਜੀਵਨ ਅਤੇ ਇੱਕ ਦੀਦਾਰ ਸਿੰਘ ਦਾ ਜੀਵਨ ਇਸੇ ਇਤਿਹਾਸ ਵਿੱਚ ਇਸ ਲਈ ਦਿੱਤਾ ਹੈ ਕਿ ਗੁਰੂ ਘਰ ਸ਼ੁੱਧ ਹਿਰਦੇ ਵਾਲੇ ਸਭ ਲਈ ਹੈ। ਸਤਿਗੁਰੂ ਜੀ ਇਸ ਨਾਲ ਵੀ ਆਪਣਾ ਚਾਲ ਜਾਂ ਨੇਮ ਨਹਿਰ 'ਤੇ ਹੀ ਕੀਤਾ ਅਤੇ ਭਾਦੋਂ ਦੇ ਅਖੀਰਲੇ ਦਿਨੀ ਭੈਣੀ ਸਾਹਿਬ ਆਏ। ਸਾਧ ਸੰਗਤ ਦੀ ਰੌਣਕ ਲਾਏ, ਕੁਝ ਨੇਮ ਕੀਤਾ। ਸਵੇਰੇ ਜੰਗਲ ਹੋ, ਦਾਤਨ ਇਸ਼ਨਾਨ ਕਰ, 2 ਘੰਟੇ ਚੌਂਕੜਾ ਲਾ, ਇੱਕ ਮਨ ਨਾਮ ਸਿਮਰਨ ਕਰ, ਫਿਰ ਆਸਾ ਦੀ ਵਾਰ ਵਿੱਚ ਦਰਸ਼ਨ ਦਿੰਦੇ। ਚੰਡੀ ਦੀ ਵਾਰ ਦਾ ਪਾਠ ਕਰ, ਅਰਦਾਸੇ ਬਾਅਦ ਹੀ ਕਿਸੇ ਨਾਲ ਬੋਲਦੇ। ਆਪ ਬੈਠਦੇ ਸਦਾ ਹੀ ਚੌਂਕੜਾ ਲਾ ਪਦਮ ਆਸਣ ਹੀ, ਕਥਾ ਰਮਾਇਣ ਦੀ ਸੁਣਦੇ ਅਤੇ ਸੰਤ ਇੰਦਰ ਸਿੰਘ ਜੀ, ਸੰਤ ਮਸਤਾਨ ਸਿੰਘ ਜੀ, ਸੰਤ ਹਰਨਾਮ ਸਿੰਘ ਜੀ ਰਾਗੀ ਅਤੇ ਸੰਤ ਹਾਕਮ ਸਿੰਘ ਜੀ ਕਾਲੋ ਕੇ ਜ਼ਿਲ੍ਹਾ ਸ਼ੇਖੂਪੁਰਾ ਆਦਿ ਨੂੰ ਵੀ ਉਚੇਚਾ ਸੱਦ ਬਾਬੇ ਸੰਤੋਖ ਸਿੰਘ ਜੀ ਦੇ ਲਿਖੇ ਪੁਸਤਕ ਦੇ ਪ੍ਰਸੰਗਾਂ 'ਤੇ ਵਿਚਾਰ ਕਰਦੇ ਅਤੇ ਗੁਰਬਾਣੀ ਦੇ ਗੂੜ ਭਾਵਾਂ ਦੇ ਅਰਥ ਕਰਦੇ। ਸੰਤ ਆਲਾ ਸਿੰਘ ਜੀ ਦੇ ਆਇਆਂ ਹੀ ਸੰਤੋਖ ਸਿੰਘ ਜੀ ਦੇ ਲਿਖੇ ਗ੍ਰੰਥ ਦੀ ਕਥਾ ਆਰੰਭੀ ਸੀ। ਪਹਿਲੋਂ ਰਮਾਇਣ ਦੀ ਹੀ ਕਥਾ ਹੁੰਦੀ ਸੀ। ਸਭ ਨੂੰ 8 ਪਹਿਰੀ ਦੁਪਹਿਰੇ ਪ੍ਰਸ਼ਾਦਾ, ਸਵੇਰੇ ਸ਼ਰਦਾਈ ਅਤੇ ਰਾਤ ਨੂੰ ਦੁੱਧ ਮਿਲਦਾ ਸੀ। ਭਜਨ ਬਾਣੀ ਦੇ ਕਰਨ ਬਿਨਾਂ ਹੋਰ ਵਕਤ ਵਿੱਚ ਘੱਟ ਬੋਲਣ ਦਾ ਸਭ ਨੂੰ ਹੁਕਮ ਸੀ ਅਤੇ ਗੁਰਵਾਰ ਮੌਨ ਵਰਤ ਵੀ ਹੁੰਦਾ ਸੀ। ਖਾਸ ਲੋੜ ਸਮੇਂ ਵੀ ਇਸ਼ਾਰੇ ਨਾਲ ਹੀ ਕੰਮ ਸਾਰਦੇ ਸੀ। ਪਹਿਰੇਦਾਰ ਅਤੇ ਲਾਂਗਰੀਆਂ ਨੂੰ ਵੀ ਘੱਟ ਬੋਲਣ ਦਾ ਹੁਕਮ ਹੁੰਦਾ ਸੀ। ਸੰਤਾਲਾ ਸਿੰਘ ਜੀ ਜਥੇ ਸਮੇਤ ਇਸ ਸਾਲ ਵੀ ਭੈਣੀ ਸਾਹਿਬ ਟੁਰਦੇ ਹੀ ਆਏ ਸੀ। ਸੰਤ ਫਤਿਹ ਸਿੰਘ ਜੀ ਮਾਛੀਕਿਆਂ ਵਾਲੇ ਵੀ ਇਸ ਵੇਰ ਨਾਲ ਸੀ, ਜੋ ਬੜੇ ਸੇਵਕ ਅਤੇ ਸਾਧ ਸੰਗਤ ਦੇ ਆਸ਼ਕ ਸੀ। ਪਿੰਡੀ ਦਾਸ ਆਏ, ਭਗਤ ਸਿੰਘ, ਗੁਰਦਿੱਤ ਸਿੰਘ ਅਤੇ ਲੱਛਮੀ, ਜਿਸ ਦੇ ਮੱਕੀ ਪੇਕੇ ਸੀ, ਜੋ ਧੰਨਾ ਸਿੰਘ ਮੰਨਾ ਸਿੰਘ ਮਸਤਾਂ ਦੀ ਭੈਣ ਸੀ, ਇਹਨਾਂ ਬੜੀ ਜਥੇ ਦੀ ਸੇਵਾ ਕੀਤੀ। ਲੱਛਮੀ ਦਾ ਇਹ ਸੁਭਾਅ ਸੀ, ਪਦਾਰਥ ਬੜਾ ਖੁੱਲ੍ਹਾ ਵਰਤਣਾ ਅਤੇ ਆਪ ਪਿੱਛੋਂ ਛਕਣਾ, ਜੇ ਪਦਾਰਥ ਵੱਧਦਾ ਜਾਪੇ ਅੰਤ ਆਏ ਨੂੰ ਸਾਰਾ ਔਲਾਦ ਦੇ ਕਹਿਣਾ ਹੁਣ ਸ਼ਾਮ ਪਦ ਆਇਆ ਹੈ। ਭਗਤ ਸਿੰਘ ਨੂੰ ਸਤਿਗੁਰੂ ਜੀ ਭਜਨ ਕਰਦੇ ਨੂੰ ਦਰਸ਼ਨ ਦਿੱਤਾ ਸੀ ਅਤੇ ਇਹ ਕਈ ਦਿਨ ਮਸਤ ਰਿਹਾ ਸੀ। ਅੰਤ ਗਰੀਬੀ ਮੰਗ ਕੇ ਲਈ, ਹੋਸ਼ ਵਿੱਚ ਆਇਆ ਹੁਣ ਇਹ ਸੰਤ ਨਗਰ ਰਹਿੰਦੇ ਅਤੇ ਗਰੀਬੀ ਸੁਭਾਅ ਵੇਖਣਾ ਹੋਵੇ ਤਾਂ ਇਹ ਨਮੂਨਾ ਹੈ। ਗੁਰਦਿੱਤ ਸਿੰਘ ਵੀ ਮਾਲਕੀ ਲੈ ਸੰਤ ਨਗਰ ਹੀ ਰਹਿੰਦਾ, ਇੱਕ ਲੱਤ ਹੀਣੀ ਹੈ, ਲੋਹੇ ਦਾ ਕੰਮ ਜੀਵਨ ਨਗਰ ਕਰਦਾ ਹੈ, ਲੋਹੇ ਦਾ ਕੋਟਾ ਇਸ ਦੇ ਨਾਮ ਸਤਿਗੁਰੂ ਜੀ ਕਰਾਇਆ ਹੋਇਆ ਸੀ, ਵੱਡੇ ਵੱਡੇ ਇਸ ਦੇ ਮੁਥਾਜ ਹੁੰਦੇ ਤਾਂ ਇਹ ਕਹਿੰਦਾ ਇਹ ਸਤਿਗੁਰੂ ਜੀ ਦਾ ਪ੍ਰਤਾਪ ਹੈ, ਮੇਰੇ ਜਿਹਾ ਨੂੰ ਲੋਕ ਰਾਜ਼ੀ ਹੋ ਕੇ ਖੈਰ ਵੀ ਨਹੀਂ ਪਾਉਂਦੇ। ਲੱਛਮੀ ਦਾ ਪੁੱਤਰ ਸਾਧੂ ਸਿੰਘ ਹੁਣ ਸਹੇਵੇ ਸਾਹਿਬ ਰਹਿੰਦਾ ਹੈ, ਇਸ ਦੇ ਸੇਵਕੀ ਸੁਭਾਅ ਦੇ ਬਚਨ ਸਮੇਂ ਸਿਰ ਆਉਣਗੇ, ਜੋ ਜੋ ਇਸ ਘਾਲ ਕੀਤੀ ਹੈ। ਸੰਤ ਜੀ ਜਥੇ ਸਮੇਤ ਤਰਾਂਡੀ ਬਾਬੇ ਰਾਜਾ ਸਿੰਘ ਜੀ ਦੇ ਪਿੰਡ ਰਹਿ, ਝੁੱਗੀਆਂ ਬੁੱਢਾ ਸਿੰਘ ਕੱਕੜੀ, ਦੁਗੈਚੀ, ਭੋਏ ਵਾਲੀ ਕੁੱਕੇ ਵਾਲੀ ਵਡਾਲੇ ਰਹਿ। ਅਜੈਬ ਸਿੰਘ ਜਥੇਦਾਰ ਵੱਲ ਅਤੇ ਮੋਹਨ ਸਿੰਘ ਜੀ ਨਾਲ ਹੀ ਤੁਰ ਪਏ। ਇੱਥੋਂ ਦੇ ਕਰਤਾਰ ਸਿੰਘ ਦੇ ਘਰੋਂ ਮਾਈ ਸੱਤੂ ਜਮਾਂ ਦੇ ਬਣਾਏ ਹਾਜ਼ਰ ਕੀਤੇ ਰਾਹ ਲਈ। ਉਸ ਨੂੰ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਕਿਹਾ ਸੀ, ਸਾਧਾਂ ਭੈਣੀ ਸਾਹਿਬ ਜਾਣ ਵਾਲਿਆਂ ਆਉਣਾ ਹੈ, ਉਹਨਾਂ ਨੂੰ ਦੇਈ ਰਾਹੇ ਸੌਖ ਰਹੇਗਾ। ਚੁਗਾਵੀਂ ਗੁਰਦਿੱਤ ਸਿੰਘ ਵੱਲ ਰਹਿ, ਜੋ ਘੁੰਗਰੂ ਬੰਨ ਨਿਰਤ ਕਰਦਾ ਅਤੇ ਸੋਹਣੀਆਂ ਰੀਤਾਂ ਵਿੱਚ ਸ਼ਬਦ ਪੜ੍ਹਦਾ ਸੀ। ਕਰਤਾਰਪੁਰੋਂ ਹੁੰਦੇ ਇੱਕ ਨਗਰ ਆਏ ਰਹਿ, ਉਹ ਸਾਧ ਅੱਗੇ ਜਾਣ ਦੀ ਛੁੱਟੀ ਨਾ ਦੇ। ਰੋਜ਼ ਰਾਤ ਦੀਵਾਨ ਲੱਗੇ, 25-30 ਸਰੀਰ ਸੀ ਜਿਹੇ ਦੇ, ਵਿਦਿਆ ਕਰਨ ਸਮੇਂ ਬੜਾ ਰੋਵੇ ਅਤੇ ਅੱਗੇ ਹੋ ਖਲੋਵੇ, ਫੇਰ ਸਾਧ ਰਹਿ ਪੈਣ। ਮੇਲੇ ਦੇ ਦਿਨ ਪੁੱਜੇ ਜਾਣ, ਸਾਧਾਂ ਕਿਹਾ, ਜਾਂ ਤੂੰ ਵੀ ਸਾਡੇ ਨਾਲ ਚੱਲ ਜਾਂ ਸਾਨੂੰ ਛੁੱਟੀ ਦੇ। ਉਹ ਰਸਤੇ ਵਿੱਚ ਸੰਤਾਂ ਦੇ ਕੱਪੜੇ ਦੀ ਕੰਨੀ ਫੜ, ਲੰਮਾ ਪੈ ਰਿਹਾ ਅਤੇ ਰੋਈ ਜਾਵੇ, ਕੁਝ ਹੀ ਉੱਤਰ ਨਾ ਦੇਵੇ। ਅੱਕ ਸਾਧਾਂ ਚਲੂੰਗੀ ਬੰਨ, ਉਸ ਨੂੰ ਸੋਟੇ 'ਤੇ ਪਾ, ਮੋਢਿਆਂ 'ਤੇ ਚੁੱਕ ਟੁਰੇ। ਉਸ ਨੂੰ ਕੁਝ ਵਾਰ ਜਾ, ਘਰ ਦੇ ਕੰਮਾਂ ਦੀ ਵਿਚਾਰ ਆਈ ਕਿ ਮੇਰੇ ਬੜੇ ਵਿਗੜਨਗੇ। ਉਹ ਸਾਧਾਂ ਤੋਂ ਹੱਥ ਜੋੜ ਭੁੱਲ ਮੰਨ ਛੁੱਟੀ ਲਈ ਅਤੇ ਘਰ ਨੂੰ ਪਰਤਿਆ। ਜੁਲਾਹ ਮਾਜਰੇ ਦੇ ਪੁੱਲ ਤੋਂ ਸਤਲੁਜ ਲੰਘੇ ਸੀ ਅਤੇ ਸੰਤਾਂ ਦੇ ਜਥੇ ਵਿੱਚ ਦਿਆਲ ਸਿੰਘ ਆਦੋ, ਉਜਾਗਰ ਸਿੰਘ ਰਾਮ ਪਿਆਰਾ, ਉਜਾਗਰ ਸਿੰਘ ਰਾਮ ਬਿੱਲਾ ਸਮਸੇ ਦਾ, ਸਰਦਾਰਾ ਸਿੰਘ ਹਕੀਮ, ਕਰਤਾਰ ਸਿੰਘ ਜੱਲਣ ਦਾ, ਸੁੰਦਰ ਸਿੰਘ ਜੀ ਫਰੀਦ ਢੁਲਕਈ, ਅਮਰ ਸਿੰਘ ਜੀ ਠਾਕਰ ਆਦਿ ਅਤੇ ਰਾਹੋਂ ਰਲੇ ਸਾਧੂ ਸੀ। ਇਸ ਨਿਤਨੇ ਮੇਲੇ ਦਾ ਭੋਗ ਅਖੀਰ ਪਾਦਰੋਂ ਦੇ ਪਿਆ ਬਹੁਤ ਦਿਨ ਰਸ ਬਣਿਆ ਰਿਹਾ ਰਹਿਣ ਕਰ ਸਾਧਾਂ ਨੇ ਸਤਿਗੁਰੂ ਜੀ ਪਾਸ ਅਰਜ ਕੀਤੀ ਕਿ ਇਹ ਰਸ ਜੋ ਸਾਧੂ ਵਿਹੰਗਮ ਜਾਂ ਗ੍ਰਿਸਤੀ ਨਹੀਂ ਆਉਂਦੇ ਉਹਨਾਂ ਨੂੰ ਵੀ ਪ੍ਰਾਪਤ ਹੋਵੇ, ਆਪ ਸੋਭਿਤ ਬਣਾਓ। ਸਤਿਗੁਰੂ ਜੀ ਉੱਤਰ ਦਿੱਤਾ, ਹੋਲੇ 'ਤੇ ਸਾਧ ਸੰਗਤ ਨਾਲ ਅਤੇ ਮਨ ਨਾਲ ਸਲਾਹ ਕਰਕੇ ਪੱਕਾ ਦੱਸਾਂਗੇ। ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿਤ ਆਦਿ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠਾਂ ਦੇ ਭੋਗ ਪਾਏ ਅਤੇ 5 ਅਖੰਡ ਪਾਠ ਕੀਤੇ। ਇੱਕ ਦਸਮ ਗ੍ਰੰਥ ਦਾ ਅਖੰਡ ਪਾਠ ਕੀਤਾ, ਜਿਸ ਦੇ ਪਾਠੀ ਸੰਤ ਨਿਧਾਨ ਸਿੰਘ ਜੀ ਆਲਮ, ਸੰਤ ਹਾਕਮ ਸਿੰਘ ਜੀ, ਸੰਤ ਇੰਦਰ ਸਿੰਘ ਜੀ ਚੱਕਰਵਰਤੀ, ਸੰਤ ਮਸਤਾਨ ਸਿੰਘ ਜੀ ਅਤੇ ਸਤਿਗੁਰੂ ਜੀ ਰੌਲ ਲਾਉਂਦੇ ਰਹੇ। ਮੇਲੇ ਦੇ ਭੋਗ ਬਾਅਦ ਸਤਿਗੁਰੂ ਜੀ ਰਾਗੀਆਂ ਦੇ ਜਥਿਆਂ ਦੀਆਂ ਵੱਖ ਵੱਖ ਜੋੜੀਆਂ ਬਹਾ ਕੀਰਤਨ ਦਾ ਆਨੰਦ ਲਿਆ ਅਤੇ ਸਾਧਾਂ ਨਾਲ ਮੰਡਲੀਆਂ ਲਾ ਬੈਠ ਸਤਸੰਗ ਅਤੇ ਸਤਿਗੁਰੂ ਜੀ ਦੇ ਬਚਨ ਕਰਨ ਦਾ ਰਸ ਬਹੁਤ ਚਿਰ ਲਿਆ ਅਤੇ ਕਿਹਾ, ਜੋ ਮੇਲੇ ਦਾ ਗਹਿਣ ਹੁੰਦਾ ਹੈ ਉਹ ਤਾਂ ਦੁੱਧ ਦੇ ਰਿੜਕਣ ਵਾਂਗੂ ਮਧਾਣਾ ਪਿਆ ਹੋਇਆ ਹੁੰਦਾ ਹੈ, ਅਤੇ ਜੋ ਇਹ ਬਾਅਦ ਸਹਿਜ ਦਾ ਸਤਸੰਗ ਅਤੇ ਰਾਗ ਰੰਗ ਹੁੰਦਾ ਹੈ, ਇਹ ਮੱਖਣ ਕੱਢਣ ਵਾਲਾ ਆਲਾ ਝੱਟ ਹੁੰਦਾ ਹੈ, ਅਤੇ ਇਹ ਸਹਿਜ ਵਿਚਾਰ ਅਤੇ ਰਾਗ ਰਸ ਰਸੀਆਂ ਨੂੰ ਜ਼ਰੂਰ ਲੈਣਾ ਚਾਹੀਦਾ। ਜਿਵੇਂ ਇਸ ਮੇਲੇ 'ਤੇ ਜੋ ਸਾਧ ਬਹੁਤ ਆਏ ਸੀ ਅਤੇ ਅੱਗੇ ਇਦੋਂ ਵੀ ਬਹੁਤੀ ਸਾਧ ਸੰਗਤ ਦੀ ਉਹਨਾਂ ਮੰਗ ਕੀਤੀ ਸੀ, ਤਿਵੇਂ ਮਹਾਰਾਜ ਗੁਰਦਿਆਲ ਸਿੰਘ ਜੀ ਦੇ ਸਾਥੀ ਨਾਮਧਾਰੀ ਅਤੇ ਕਾਂਗਰਸ ਨਾਲ ਮਿਲ ਕੰਮ ਕਰਨ ਵਾਲੇ ਵੀ ਇਸ ਮੇਲੇ 'ਤੇ ਆਏ ਸੀ। ਸੰਤ ਮੰਗਲ ਸਿੰਘ ਜੀ, ਆਲਮ ਜੀ, ਪੰਡਿਤ ਬਸੰਤ ਸਿੰਘ ਜੀ, ਅਣਖਾ ਸਿੰਘ ਜੀ, ਜੰਗ ਸਿੰਘ ਬਿਲਗਾ, ਊਧਮ ਸਿੰਘ ਮੱਖੀ, ਮੁਨਸ਼ਾ ਸਿੰਘ ਠੱਟੇ ਦਾ, ਮਨਸਾ ਸਿੰਘ ਕੌਮੀ, ਸੋਹਣ ਸਿੰਘ ਭਕਨਾ, ਸਰਦੂਲ ਸਿੰਘ ਕਵੀਸ਼ਰ, ਸੈਯਦ ਹਬੀਬੁੱਲਾ, ਬਾਬੂ ਰਾਮ ਸਿੰਘ, ਚੌਧਰੀ ਰਾਮ ਭਾਜ ਦੱਤ, ਡਾਕਟਰ ਕਿਚਲੂ, ਡਾਕਟਰ ਸਤਪਾਲ ਆਦਿ ਜੋ ਅੱਡਰੇ ਹੀ ਰਹਿੰਦੇ ਸੀ ਅਤੇ ਕਹਿੰਦੇ ਸੀ, ਹੁਣ ਸਾਨੂੰ ਕਾਂਗਰਸ ਨਾਲ ਪੂਰਾ ਮਿਲ ਦੇਸ਼ ਸੇਵਾ ਦਾ ਕੰਮ ਕਰਨਾ ਚਾਹੀਦਾ। ਇਹਨਾਂ ਸਭਨਾਂ ਹਰਿਮੰਦਰ ਵਿੱਚ ਇਕੱਠ ਕਰ ਮਹਾਰਾਜ ਗੁਰਦਿਆਲ ਸਿੰਘ ਜੀ ਦੀ ਹੱਥੀਂ ਅਰਦਾਸ ਲਿਖ ਸਤਿਗੁਰੂ ਜੀ ਅੱਗੇ ਧਰਾਈ, ਕਿਉਂਕਿ ਜੇ ਸਤਿਗੁਰੂ ਜੀ ਰੋਕਦੇ ਨਾ ਸੀ ਤਾਂ ਪਿੱਠ ਵੀ ਨਾ ਠੋਕਦੇ ਸੀ। ਇਸ ਲਈ ਸਭ ਨੇ ਸਤਿਗੁਰੂ ਜੀ ਪਾਸ ਇਹ ਅਰਜ ਕਰਨੀ ਚਾਹੀ ਸੀ। ਸਤਿਗੁਰਾਂ ਤੁਰਤ ਫੜ ਅਰਦਾਸ ਪੜ੍ਹੀ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਨੂੰ ਉੱਤਰ ਦਿੱਤਾ, ਤੁਸੀਂ ਸਣੇ ਸਾਥੀਆਂ ਜਿਵੇਂ ਕਾਂਗਰਸ ਨਾਲ ਮਿਲ ਕੰਮ ਕਰਦੇ ਹੋ ਕਰੋ, ਅਤੇ ਮੈਂ ਜਿਵੇਂ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਦੀ ਪਾਲਣਾ ਕਰਦਾ, ਮੇਰੀ ਹੋਰ ਪਾਸੇ ਰੁਚੀ ਨਾ ਲਾਓ। ਮਹਾਰਾਜ ਜੀ ਅਰਜ ਕੀਤੀ, ਆਪ ਦੀ ਮਦਦ ਨਾਲ ਸਾਡੀ ਤਾਕਤ ਹੋਰ ਵੱਧ ਜਾਵੇਗੀ ਅਤੇ ਕਈ ਬਰਕਤਾਂ ਵੱਧ ਜਾਣਗੀਆਂ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਸਤਿਗੁਰੂ ਰਾਮ ਸਿੰਘ ਜੀ ਦੇ ਉਹਨਾਂ ਹੁਕਮਾਂ ਦੀ ਪਾਲਣਾ ਕਰਦਾ ਹਾਂ ਜੋ ਉਹਨਾਂ ਵਿਦੇਸ਼ੋਂ ਗੁਰੂ ਹਰੀ ਸਿੰਘ ਜੀ ਯੋਗ ਖਿਮਾ ਧੀਰਜ ਰੱਖ ਲੋਹ ਲੰਗਰ ਜਾਰੀ ਰੱਖ ਉਹਨਾਂ ਦੇ ਹੀ ਨਿਮਿੱਤ ਪਾਠ ਕਰਨ ਕਰਾਉਣ ਦੀ ਬਾਬਤ ਹਨ। ਮੈਂ ਤਾਂ ਆਪ ਨੂੰ ਵੀ ਸਲਾਹ ਦਿੰਦਾ ਹਾਂ, ਤੁਸੀਂ ਵੀ ਦੇਹ ਨੂੰ ਕੋਈ ਦਿਨ ਆਰਾਮ ਦਿਓ ਅਤੇ ਸਹਿਜ ਸਾਂਭ ਵਰਤੋ। ਮਹਾਰਾਜ ਜੀ ਅਰਜ਼ ਕੀਤੀ, ਸਾਨੂੰ ਸਭ ਨੂੰ ਆਪ ਦਾ ਸਾਥ ਸਾਡੇ ਵਾਂਗੂ ਹੋ ਟੁਰਨਾ ਲੋੜੀਦਾ ਹੈ, ਜਾਂ ਸਭ ਸੰਗਤ ਨੂੰ ਹੁਕਮ ਦੇ ਟੋਰਨਾ। ਸੋ ਅਸਾਂ ਸਭ ਨੇ ਸਲਾਹਕਾਰ ਅਰਜ਼ ਕਰ ਦਿੱਤੀ ਹੈ, ਅੱਗੋਂ ਜਿਵੇਂ ਆਪ ਦੀ ਰਜ਼ਾ ਹੈ ਸੋ ਠੀਕ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਗੁਰੂ ਹਰੀ ਸਿੰਘ ਜੀ ਪਾਸੋਂ ਅਤੇ ਮਾਤਾ ਜਿਉਣ ਕੌਰ ਜੀ ਪਾਸੋਂ ਜੋ ਰੁਚੀਆਂ ਲੈ ਜਿੱਧਰ ਰੁੱਝਾਂ ਹਾਂ, ਮੈਨੂੰ ਇਹੋ ਸਤਿਗੁਰੂ ਰਾਮ ਸਿੰਘ ਜੀ ਦੀ ਸੇਵਾ ਕਰਨੀ ਪਾਉਂਦੀ ਅਤੇ ਸੁਹਾਉਂਦੀ ਹੈ। ਆਪ ਨੂੰ ਜੋ ਰੁਚੀ ਜਨਮ ਤੋਂ ਕੁਦਰਤ ਵੱਲੋਂ ਮਿਲੀ ਹੈ ਠੀਕ ਹੈ, ਕੰਮ ਕਰੀ ਚੱਲੋ। ਕਿਸੇ ਨੂੰ ਕੁਦਰਤ ਵੱਲੋਂ ਮਿਲੀਆਂ ਰੁਚੀਆਂ ਵੱਲੋਂ ਰੋਕਣਾ ਤਾਂ ਚਾਹੀਦਾ ਹੈ ਜੇ ਉਹ ਧਰਮ ਤੋਂ ਉਲਟ ਹੋਣ। ਮੈਂ ਗੁਰੂ ਹਰੀ ਸਿੰਘ ਜੀ ਵਾਂਗੂ ਅੰਗਰੇਜ਼ ਨਾਲ ਨਾ ਮਿਲਵਰਤਨ ਸਕੂਲਾਂ ਕਚਹਿਰੀਆਂ ਦੀ ਰੱਖੀ ਹੋਈ ਹੈ ਅਤੇ ਸਤਿਗੁਰੂ ਰਾਮ ਸਿੰਘ ਦੇ ਹੁਕਮਾਂ ਲੋਹ ਦੀ ਸੇਵਾ ਅਤੇ ਉਹਨਾਂ ਨਿਮਿੱਤ ਪਾਠ ਭਜਨ ਬਾਣੀ ਕਰਨੀ ਕਰਾਉਣੀ ਹੈ ਅਤੇ ਉਹਨਾਂ ਦੀ ਮਰਿਆਦਾ ਮਲਤ ਮਲਨ ਹੋਈ ਨੂੰ ਉਜਾਗਰ ਕਰਨਾ ਆਦਿ ਹੀ ਹਾਲੇ ਚੰਗਾ ਲੱਗਦਾ ਹੈ। ਹਾਂ, ਤੁਸੀਂ ਜੋ ਕੰਮ ਕਰਦੇ ਹੋ ਕਰੋ ਅਤੇ ਮੈਥੋਂ ਵੀ ਜੋ ਆਪ ਦੀ ਮਦਦ ਹੋਵਾਈ ਵੇਲੇ ਸਿਰ ਸਰਦੀ ਕਰ ਹੀ ਦੇਵਾਂਗਾ, ਕਿਉਂਕਿ ਮੈਂ ਵੀ ਮਨੋ ਇਸ ਅੰਗਰੇਜ਼ ਦੇ ਨਾਲ ਰਲ ਟੁਰਨਾ ਨਹੀਂ ਲੋੜਦਾ। ਅਤੇ ਕਿਹਾ, ਤੁਸਾਂ ਸੁਣਿਆ ਹੀ ਹੋਵੇਗਾ, ਨਾਭੇ ਵਾਲੀ ਬੀੜ ਰਾਜੇ ਦੇ ਲਾਂਭੇ ਹੋਏ ਬਾਅਦ ਸਿੰਘ ਸਭੀਆਂ ਗੁਰਦਿਆਲ ਸਿੰਘ ਸਾਨੂੰ ਤੰਗ ਕਰ ਖਾਣੀ ਚਾਹੁੰਦਾ ਸੀ। ਜੈਤੋ ਦੇ ਮੋਰਚੇ ਵਿੱਚ ਉਸ ਗੁਰਦਿਆਲ ਸਿੰਘ ਨੇ ਅਕਾਲੀਆਂ ਨੂੰ ਵੀ ਤੰਗ ਹੀ ਕੀਤਾ ਸੀ। ਅਕਾਲੀ ਉਸ ਨੂੰ ਗੁਰਦਿਆਲੂ ਕਹਿੰਦੇ ਸੀ ਅਤੇ ਕਹਿੰਦੇ ਸੀ ਇਹ ਸਿੱਖ ਵੀ ਨਹੀਂ। ਅੰਗਰੇਜ਼ ਜੋ ਰਿਆਸਤਾਂ 'ਤੇ ਵੱਡਾ ਏ ਉਸ ਮੈਨੂੰ ਆਖ ਭੇਜਿਆ ਸੀ, ਤੁਸੀਂ ਇਸ ਗੁਰਦਿਆਲ ਸਿੰਘ ਨਾਲ ਮਿਲ ਵਰਤੋ ਅਤੇ ਲਿਖੋ ਇਹ ਗੁਰੂ ਕਾ ਸਿੱਖ ਹੈ ਅਤੇ ਚੰਗਾ ਹੈ, ਗੁਰਦਿਆਲ ਸਿੰਘ ਹੀ ਹੈ, ਅਸੀਂ ਤੁਹਾਨੂੰ ਬੀੜ ਦੇ ਮਿਲਣ ਦੇ ਪੂਰੇ ਇਖਤਿਆਰ ਇਸ ਪਾਰੋਂ ਦੇ ਦੇਵਾਂਗੇ। ਮੈਂ ਉੱਤਰ ਭੇਜਿਆ ਸੀ, ਅਸੀਂ ਤੁਹਾਡੇ ਅਤੇ ਤੁਹਾਡੇ ਪੱਖੀ ਬੰਦਿਆਂ ਨਾਲ ਕਦੀ ਮਿਲ ਵਰਤਨ ਕਰਨ ਨੂੰ ਤਿਆਰ ਨਹੀਂ, ਬੀੜ ਭਾਵੇਂ ਰਵੇ ਭਾਵੇਂ ਖੁੱਸੇ। ਜੇ ਮੈਂ ਅਕਾਲੀਆਂ ਦੇ ਆਖੇ ਤੁਹਾਡੇ ਖਿਲਾਫ਼ ਨਹੀਂ ਕੁਝ ਕਿਹਾ ਤਾਂ ਤੁਹਾਡੇ ਕਹੇ ਤੁਹਾਡੇ ਨਾਲ ਵੀ ਨਹੀਂ ਮਿਲ ਵਰਤਨੋਂ ਕਰਦਾ। ਸਾਨੂੰ ਪਤਾ ਲੱਗ ਚੁੱਕਾ ਹੋਇਆ ਹੈ ਕਿ ਉੱਪਰੋਂ ਵੀ ਅੰਗਰੇਜ਼ ਨੇ ਗੁਪਤ ਨਾਭੇ ਵਾਲੇ ਗੋਰੇ ਨੂੰ ਲਿਖਿਆ ਹੋਇਆ ਹੈ ਇਹਨਾਂ ਨਾਮਧਾਰੀਆਂ ਦਾ ਕਾਗਜ਼ੀ ਕਬਜ਼ਾ ਨਾ ਬੀੜ 'ਤੇ ਸਾਬਤ ਹੋਵੇ, ਉਂਝ ਭਾਵੇਂ ਬੈਠੇ ਬੀਜ ਦੇ ਵਰਤਦੇ ਰਹਿਣ। ਮੈਂ ਸੋਚਿਆ ਸੀ ਇਹ ਅੰਗਰੇਜ਼ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੇ ਭਾਂਪ ਪੰਜਾਬੀਆਂ ਵਿੱਚ ਵਰਤਣ ਤੋਂ ਸਫਲ ਹੋਏ ਹੋਏ ਹਨ, ਸੋ ਹੀ ਸਾਡੇ ਕੂਕਿਆਂ 'ਤੇ ਝਰੂ ਫੇਰਨਾ ਚਾਹੁੰਦੇ ਹਨ। ਜਦ ਗੁਰੂ ਹਰੀ ਸਿੰਘ ਜੀ ਜੰਗ ਸਾਹਿਬ ਦੇ ਦਿੱਤੇ ਮੁਰੱਬੇ ਨਾ ਲਏ ਸੀ ਅਤੇ ਲੋਕਾਂ ਨੂੰ ਲੰਗਰ ਦੇਣੋਂ ਗੋਰੇ ਕਹਿ ਨਾ ਹਟੇ ਸੀ, ਮੈਂ ਕਿਉਂ ਇਸ ਦੇ ਝਾਸੇ ਵਿੱਚ ਆਵਾਂ। ਸੋ ਮਹਾਰਾਜ ਜੀ ਤੁਸੀਂ ਤਸੱਲੀ ਰੱਖੋ, ਮੈਂ ਮੌਕਾ ਬਣੇ ਅਤੇ ਲੋੜੋਂ ਵੱਧ ਕਾਂਗਰਸ ਨੂੰ ਮਦਦ ਦੇਵਾਂਗਾ, ਪਰ ਜੁਗਤ ਆਪਣੀ ਵਰਤਾਂਗਾ। ਆਪੋ ਵਿੱਚ ਦੋਵਾਂ ਭਰਾਵਾਂ ਦੀ ਤਾਂ ਕੋਈ ਤਸੱਲਾ ਹੋਈ, ਪਰ ਕਾਲੇ ਸਾਥੀਆਂ ਨੂੰ ਤੁਰਤ ਹੱਥ ਕੁਝ ਨਾ ਆਇਆ। ਪੰਡਿਤ ਬਸੰਤ ਸਿੰਘ ਜੀ ਵਧਾਣੇ ਵਾਲੇ ਜਿਨ੍ਹਾਂ ਨਾਲ ਸਤਿਗੁਰੂ ਜੀ ਦਾ ਛੋਟਿਆਂ ਹੁੰਦਿਆਂ ਤੋਂ ਵਿੱਦਿਆ ਅਤੇ ਮਨ ਮੇਲੀ ਹੋਣ ਵਜੋਂ ਕੁਝ ਖਾਸ ਸਨੇਹ ਸੀ, ਹੋਰ ਸਭ ਦੇ ਸਮੇਤ ਮਹਾਰਾਜ ਜੀ ਦੇ ਲਾਹੌਰ ਚਲੇ ਜਾਣ ਬਾਅਦ ਪੰਡਿਤ ਜੀ ਸਤਿਗੁਰੂ ਜੀ ਅੱਗੇ ਅਰਜ਼ ਕੀਤੀ ਕਿ ਮੇਰੇ ਮਨ ਵਿੱਚ ਕੁਝ ਗੱਲਾਂ ਦਾ ਨਿਰਣਾ ਕਰਨਾ ਆਪ ਪਾਸੋਂ ਲੋੜੀਦਾ ਹੈ, ਉਹ ਕਿਰਪਾ ਕਰਕੇ ਮੈਨੂੰ ਸਮਝਾਓ। ਸਤਿਗੁਰੂ ਜੀ ਬਚਨ ਕੀਤਾ, ਜੋ ਮੇਰੇ ਪਾਸ ਬੁੱਧੀ ਬਲ ਅਤੇ ਗੁਰਮਤ ਅਨੁਸਾਰ ਗੁਰੂ ਹਰੀ ਸਿੰਘ ਜੀ ਅਤੇ ਮਾਤਾ ਜਿਉਣ ਕੌਰ ਜੀ ਅਤੇ ਬਿਰਧਾਂ ਸਾਧਾਂ ਪਾਸੋਂ ਬਚਨ ਸੁਣੇ ਹਨ ਅਤੇ ਆਪ ਜੈਸੇ ਵਿਦਵਾਨਾਂ ਤੋਂ ਮਿਲਿਆ ਹੈ, ਉਹ ਆਪ ਦੇ ਹਾਜ਼ਰ ਕਰਨ ਤੋਂ ਮੈਨੂੰ ਜ਼ਰਾ ਸੰਕੋਚ ਨਹੀਂ, ਆਪ ਹੁਕਮ ਕਰੋ। ਤਾਂ ਪੰਡਿਤ ਜੀ ਕਿਹਾ, ਜੋ ਸਤਿਗੁਰੂ ਰਾਮ ਸਿੰਘ ਜੀ ਦਾ ਘਰ ਘਰ ਰਾਮ ਸਿੰਘ ਕਰ ਦੇਣ ਦਾ ਬਚਨ ਹੈ ਉਹ ਕਿਵੇਂ ਸੱਤ ਹੋਵੇਗਾ ਜਾਂ ਹੋਇਆ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਮੇਰੀ ਸਮਝੇ ਸਤਿਗੁਰੂ ਰਾਮ ਸਿੰਘ ਜੀ ਦੇ ਸੂਬਿਆਂ ਸਮੇਤ ਵਿਦੇਸ਼ ਜਾਣ ਬਾਅਦ ਗੁਰੂ ਹਰੀ ਸਿੰਘ ਜੀ ਦੇ ਸਮੇਂ ਜੇ ਕਿਸੇ ਹਲਵਾ ਨੇ ਵੀ ਭਜਨ ਦੱਸਿਆ ਤਾਂ ਸੂਬਿਆਂ ਅਤੇ ਸਤਿਗੁਰੂ ਜੀ ਦੇ ਸਮਾਨ ਹੀ ਅਸਰ ਹੋਇਆ, ਜਿਸ ਕਰਕੇ ਸਿੱਖੀ ਦੀ ਜੜ ਹਰੀ ਰਹੀ, ਜਿਸ ਦਾ ਨਮੂਨਾ ਅਜੇ ਵੀ ਸਾਧ ਸੰਗਤ ਵਿੱਚ ਸੰਤਾਂ ਪੂੰਗਾਂ ਵਾਲਿਆਂ ਸੁੰਦਰ ਸਿੰਘ ਜੀ, ਸੰਤ ਭਗਤ ਸਿੰਘ ਜੀ ਦਾਤੇਵਾਲ, ਸੰਤ ਮੰਗਲ ਸਿੰਘ ਜੀ ਫਤੂਈ ਚੱਕ, ਸੰਤ ਮੋਹਨ ਸਿੰਘ ਜੀ ਵਡਾਲਾ, ਸੰਤ ਨੱਥਾ ਸਿੰਘ ਜੀ ਪਤੰਗ ਬੁੱਜਿਆਂ ਵਾਲੀ, ਸੰਤ ਬੰਤਾ ਸਿੰਘ ਜੀ ਬੂੜਾ ਡੱਲਾ ਆਦਿ ਦੇ ਭਜਨ ਦੱਸਣ ਅਤੇ ਸ਼ਬਦ ਸੁਣਾਉਣ ਅਤੇ ਅਤਰ ਸਿੰਘ ਜੀ ਦੇ ਕੀਰਤਨ ਦਾ ਅਸਰ ਹੁੰਦਾ ਹੈ। ਕਈ ਭਜਨ ਪੁੱਛਦੇ ਅਤੇ ਸ਼ਬਦ ਸੁਣਦੇ ਮਸਤ ਹੁੰਦੇ ਰਹੇ ਹਨ ਅਤੇ ਹੁੰਦੇ ਹਨ। ਦੂਜਾ ਅਰਥ ਇਹ ਵੀ ਹੋ ਸਕਦਾ ਹੈ, ਜੋ ਸਭ ਭਾਰਤ ਦੇ ਹਿੰਦੂ, ਮੁਸਲਮਾਨ, ਸਿੱਖ, ਪੰਜਾਬ, ਯੂਪੀ, ਬੰਗਾਲ, ਬਿਹਾਰ ਆਦਿ ਸਭ ਮਜ਼ਹਬਾਂ ਦੇ ਲੋਕਾਂ ਅੰਗਰੇਜ਼ ਦੇ ਉਲਟ ਨਾ ਮਿਲਵਰਤਨ ਦੀ ਆਵਾਜ਼ ਉਠਾਈ ਹੈ ਅਤੇ ਆਪਣਾ ਦੇਸ਼ ਆਜ਼ਾਦ ਕਰਾਉਣ ਦੀ ਮੰਗ ਕੀਤੀ ਹੈ, ਇਹ ਵੀ ਘਰ ਘਰ ਰਾਮ ਸਿੰਘ ਹੀ ਹੋ ਗਿਆ ਹੈ ਅਤੇ ਬੋਲ ਰਿਹਾ ਹੈ। ਕੋਈ ਭਾਵੇਂ ਇਸ ਦਾ ਹੋਰ ਵੀ ਅਰਥ ਕਰੇ। ਪੰਡਿਤ ਜੀ ਅਰਜ਼ ਕੀਤੀ, ਜੇ ਕਾਂਗਰਸ ਅਤੇ ਸਭ ਦੇਸ਼ ਹਿੰਦ ਵਾਸੀਆਂ ਦੇ ਉੱਦਮ ਨਾਲ ਆਜ਼ਾਦ ਵੀ ਹੋ ਗਿਆ ਤਾਂ ਆਪ ਦਾ ਇਸ ਤਰ੍ਹਾਂ ਚੁੱਪ ਅਡੋਲ ਰਹਿਣਾ ਦੇਸ਼ ਸੇਵਾ ਦੇ ਕੰਮ ਵੱਲੋਂ ਕਮੀ ਵਾਲਾ ਨਾ ਕੱਲ੍ਹ ਨੂੰ ਗਿਣਿਆ ਜਾਵੇਗਾ। ਕਿਉਂ ਮੁੱਢ ਇਸ ਆਜ਼ਾਦੀ ਦੀ ਲਹਿਰ ਦਾ ਆਪ ਦੇ ਘਰੋਂ ਹੀ ਵੱਜਾ ਹੈ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਪੰਡਿਤ ਜੀ ਆਪ ਜਾਣਦੇ ਹੋ, ਜੇ ਮੈਂ ਨਿਰਾ ਬੇਧਿਆਨ ਹੀ ਰਹਾਂ ਤਾਂ ਬੇਗਾਨਾ ਹੀ ਬਣਦਾ ਹਾਂ, ਪਰ ਜੇ ਮੈਂ ਆਪਣੀ ਸਮਝ ਅਨੁਸਾਰ ਕੰਮ ਵੀ ਕਰਾਂ ਅਤੇ ਉਸਦਾ ਵਿਖਾਲਾ ਵੀ ਘੱਟ ਹੋਵੇ ਅਤੇ ਸੱਟ ਵਧੇਰੀ ਵੱਜੇ ਤਾਂ ਕੀ ਫਰਕ ਪੈਂਦਾ? ਮੈਂ ਇਹ ਗੱਲਾਂ ਹਾਰੀ ਸਾਰੀ ਨਾਲ ਨਹੀਂ ਕਰਦਾ, ਕਿਉਂਕਿ ਸਾਰੇ ਸਿੱਖਾਂ ਦੇ ਹਾਜ਼ਮੇ, ਹੌਂਸਲੇ ਅਤੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ ਅਤੇ ਆਪ ਜੈਸਿਆਂ ਨਾਲ ਇਹੋ ਜਿਹੇ ਵਿਚਾਰ ਕਰਨ ਦਾ ਮੌਕਾ ਵੀ ਕਦੀ ਮਿਲਦਾ ਹੈ। ਸਤਿਗੁਰੂ ਜੀ ਭਜਨ ਕੀਤਾ, ਜੋ ਸਤਿਗੁਰੂ ਰਾਮ ਸਿੰਘ ਜੀ ਪਿੱਪਲਾਂ ਬੋਹੜਾਂ ਨੂੰ ਪਾਣੀ ਪਾਉਣ ਸਮੇਂ ਸਿੱਖਾਂ ਨਾਲ ਭਜਨ ਕੀਤੇ ਸੀ, ਸੋ ਇਸ ਤਰ੍ਹਾਂ ਹੀ ਸਫਲ ਹੋ ਸਕਦਾ ਹੈ। ਜੇ ਸਾਧ ਸੰਗਤ ਇੱਥੇ ਸੁਖ ਮਾਣੇ, ਰੌਣਕਾਂ ਲਾਵੇ ਅਤੇ ਜੋ ਮੇਰੇ ਜਨਮ ਸਮੇਂ ਗੁਰੂ ਹਰੀ ਸਿੰਘ ਜੀ ਬਚਨ ਕੀਤਾ ਸੀ, ਇਸ ਦੀ ਛਤਰ ਛਾਇਆ ਸਾਧ ਸੰਗਤ ਨੂੰ ਬੜੇ ਸੁੱਖ ਹੋਣਗੇ। ਜੇ ਮੈਂ ਹੁਣ ਫੇਰ ਸਾਧ ਸੰਗਤ ਨੂੰ ਭਜਨ ਬਾਣੀ ਵੱਲੋਂ ਹਟਾ ਕਾਂਗਰਸ ਨਾਲ ਉੱਕਾ ਜੋੜ ਦੁੱਖਾਂ ਵਿੱਚ ਪਾ ਦੇਵਾਂ ਤਾਂ ਉਹ ਬਚਨ ਗੁਰੂ ਕਾ ਕਿਵੇਂ ਸਫਲ ਹੋਵੇ? ਤਾਂ ਪੰਡਿਤ ਜੀ ਕਿਹਾ, ਜੋ ਕੰਮ ਕਿਸੇ ਦੇ ਹੱਡਾਂ ਵਿੱਚ ਰਚਿਆ ਹੋਵੇ ਜੇ ਉਹ ਨਾ ਕਰੇ, ਛੱਡ ਪਵੇ ਤਾਂ ਲੋਕ ਉਸ ਨੂੰ ਹਾਰ ਗਿਆ ਜਾਣਦੇ ਹਨ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਅਸੀਂ ਅੱਗੇ ਬਥੇਰਾ ਮਰੇ ਹਾਂ, ਹੁਣ ਮੈਂ ਨਹੀਂ ਚਾਹੁੰਦਾ ਨਾਮਧਾਰੀਆਂ ਨੂੰ ਹੁਣ ਵੀ ਅੱਗੇ ਲਾ ਜਿਵਾ ਕਰਾ ਸੁੱਟਾਂ। ਹੁਣ ਲੋਕਾਂ ਦੀ ਵਾਰੀ ਹੈ, ਤੁਸੀਂ ਵੇਖੋਗੇ ਲੋਕ ਕਿਵੇਂ ਮਰਦੇ ਹਨ ਅਤੇ ਗੋਰੇ ਕੀ ਸਖਤੀਆਂ ਕਰਦੇ ਹਨ। ਪੰਡਿਤ ਜੀ, ਮੈਂ ਦੇਸ਼ ਭਗਤਾਂ ਨੂੰ ਮਿਲਦਾ ਹਾਂ ਅਤੇ ਆਪਣੇ ਅਤੇ ਬੀਤੀ ਅਤੇ ਕੂਕਿਆਂ ਦਾ ਇਤਿਹਾਸ ਦੱਸਦਾ ਹਾਂ, ਅੰਗਰੇਜ਼ ਨਾਲ ਨਾ ਮਿਲਵਰਤਨ ਰੱਖਦਾ ਹਾਂ, ਭਲਾ ਜੇ ਮੈਂ ਰੋਕਾਂ ਤਾਂ ਕੋਈ ਕੂਕਾ ਕਾਂਗਰਸ ਨਾਲ ਮਿਲ ਕੇ ਕੰਮ ਕਰ ਸਕਦਾ? ਤੁਹਾਨੂੰ ਮੈਂ ਕੀ ਦੱਸਾਂ, ਮੈਂ ਮਨਾਲੀਓਂ ਕੁਝ ਮੀਲ ਉੱਪਰ ਪਹਾੜ 'ਤੇ ਬਗੀਚੀ ਲਾ ਬੈਠੇ ਜਾਰ ਰੂਸ ਵਾਲੇ ਦੇ ਜਵਾਈ ਰੌਕਿਕ ਨੂੰ ਮਿਲਣਾ ਚਾਹੁੰਦਾ ਹਾਂ, ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇਣਾ ਚਾਹੁੰਦਾ। ਮੈਂ ਜਾਚਿਆ ਹੈ ਅਜੇ ਹਿੰਦ ਦੇਸ਼ ਦੇ ਆਜ਼ਾਦ ਹੋਣ ਵਿੱਚ ਥੋੜ੍ਹੀ ਜਿਹੀ ਦੇਰ ਹੈ, ਤੁਸੀਂ ਵੇਖੋਗੇ ਮੈਂ ਨਾਮ ਬਾਣੀ ਵਾਲ ਪੰਥ ਨੂੰ ਲਾਈ ਰੱਖ ਅਤੇ ਮੌਕੇ ਸਿਰ ਕਾਂਗਰਸ ਨੂੰ ਕੀ ਮਦਦ ਦਿੰਦਾ ਹਾਂ, ਕੰਮ ਵੀ ਕਰਾਂਗਾ, ਡਰਾਂਗਾ ਵੀ ਨਹੀਂ ਅਤੇ ਵਿਖਾਲਾ ਵੀ ਘੱਟ ਕਰਾਂਗਾ। ਪੰਡਿਤ ਜੀ ਸੁਣ ਸੱਤੇ ਸੱਤੇ ਕਰਕੇ ਨਮਸਕਾਰ ਕਰਕੇ ਆਪ ਦਾ ਇਤਨਾ ਵਕਤ ਹਰਜ ਕੀਤਾ ਹੈ, ਖਿਮਾ ਕਰਨੀ, ਸਤਿਗੁਰੂ ਜੀ ਬਚਨ ਕੀਤਾ, ਇਹ ਮੈਂ ਫਰਜ਼ ਪੂਰਾ ਕੀਤਾ। ਸਤਿਗੁਰੂ ਜੀ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਪ੍ਰਕਾਸ਼ ਦਿਨ 'ਤੇ ਨਨਕਾਣੇ ਸਾਹਿਬ ਸਮੇਤ ਆਪਣੇ ਹਜ਼ੂਰੀ ਸੰਤ ਬਹਾਦਰ ਸਿੰਘ ਜੀ ਆਸਣ ਚੌਰ ਅਤੇ ਅਰਦਾਸ ਕਰਨ ਵਾਲੇ ਅਤੇ ਗੜਬਈ ਭਾਈ ਵਜ਼ੀਰ ਸਿੰਘ ਜੀ ਅਤੇ ਵਸਤਰਾਂ ਦੀ ਸੇਵਾ ਸੰਤ ਮੋਹਕਮ ਸਿੰਘ ਜੀ, ਲਾਂਗਰੀ ਸਿੰਘ, ਕਿਰਪਾ ਸਿੰਘ ਅਤੇ ਡਰਾਈਵਰ ਲਾਲ ਸਿੰਘ ਦੇ ਦਰਸ਼ਨ ਦਿੱਤੇ ਅਤੇ ਨਾਮਧਾਰੀ ਪੰਥ ਦੇ ਜਥੇਦਾਰਾਂ ਅਤੇ ਸੰਤਾਂ, ਮਹੰਤਾਂ, ਰਾਗੀਆਂ, ਸ਼ਬਦੀਆਂ ਅਤੇ ਪ੍ਰਚਾਰਕਾਂ ਵੀ ਦਰਸ਼ਨ ਦਿੱਤੇ। ਇੱਕ ਸਮੇਂ ਅਕਾਲੀ ਬਾਬੇ ਖੜਕ ਸਿੰਘ ਜੀ ਨੂੰ ਸਿੱਖ ਪੰਥ ਦਾ ਬੇਤਾਜ ਬਾਦਸ਼ਾਹ ਮੰਨਦੇ ਕਹਿੰਦੇ ਸੀ ਅਤੇ ਮਾਸਟਰ ਤਾਰਾ ਸਿੰਘ ਜੀ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਪ੍ਰਧਾਨ ਮੰਨਦੇ ਸੀ, ਪਰ ਮਾਸਟਰ ਜੀ ਅਤੇ ਖੜਕ ਸਿੰਘ ਜੀ ਦਾ ਮਤ ਪੂਰਾ ਨਾ ਮਿਲਦਾ ਸੀ। ਮਾਸਟਰ ਕੁਝ ਕਾਂਗਰਸ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਸੀ ਅਤੇ ਖੜਕ ਸਿੰਘ ਅੱਡਰਾ ਹੀ ਰਹਿਣਾ। ਮਾਸਟਰ ਜੀ ਦੇ ਪੱਖੀਆਂ ਅਕਾਲੀਆਂ ਨਾਮਧਾਰੀਆਂ ਦੇ ਦੀਵਾਨ ਵਿੱਚ ਆ ਕੇ ਸਤਿਗੁਰੂ ਜੀ ਅੱਗੇ ਅਰਜ਼ ਕੀਤੀ, ਅੱਵਲ ਤਾਂ ਆਪ ਸਾਡੇ ਦੀਵਾਨ ਵਿੱਚ ਦਰਸ਼ਨ ਦੇਵੋ ਅਤੇ ਕੁਝ ਕਹੋ, ਨਹੀਂ ਤਾਂ ਕੋਈ ਉੱਘਾ ਪ੍ਰਚਾਰਕ ਜ਼ਰੂਰ ਭੇਜੋ। ਸਤਿਗੁਰੂ ਜੀ ਆਲਮ ਜੀ ਨੂੰ ਅਕਾਲੀਆਂ ਦੇ ਦੀਵਾਨ ਵਿੱਚ ਭੇਜਿਆ ਅਤੇ ਸਮਝਾ ਟੋਰਿਆ। ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਅਤੇ ਕੂਕਿਆਂ ਦੀਆਂ ਕੁਰਬਾਨੀਆਂ ਬਾਅਦ ਅਤੇ ਹੁਣ ਦੀ ਬੀਤੀ ਹਾਲਤ ਦੱਸ ਕੇ ਸਿੱਖ ਪੰਥ ਨੂੰ ਇੱਕ ਮੁੱਠ ਹੋ ਤੁਰਨ ਦੇ ਮਤੇ 'ਤੇ ਆਪ ਨੇ ਬੋਲਣਾ। ਸੰਤ ਨਿਧਾਨ ਸਿੰਘ ਜੀ ਆਲਮ ਹੋਰੀ ਬਹੁਤ ਸਾਰੇ ਨਾਮਧਾਰੀਆਂ ਸਮੇਤ ਅਕਾਲੀਆਂ ਦੇ ਦੀਵਾਨ ਵਿੱਚ ਗਏ। ਸਤਿਗੁਰੂ ਰਾਮ ਸਿੰਘ ਜੀ ਨੂੰ ਇਸ ਦੇਸ਼ ਭਗਤੀ ਅਤੇ ਨਾ ਮਿਲਵਰਤਨ ਲਹਿਰ ਟੋਰਨ ਅਤੇ ਗੁਰਮਤ ਅਤੇ ਅਣਖ ਦਾ ਅਵਤਾਰ ਦੱਸ, ਤੋਪਾਂ ਅੱਗੇ ਕੂਕਿਆਂ ਦਾ ਉੱਡਣਾ ਅਤੇ ਅੰਮ੍ਰਿਤਸਰ ਦੀ ਬੇਅਦਬੀ ਕਾਰਨ ਹਾਸਾ ਹਾਸਾ ਆਪਣਾ ਕਸੂਰ ਮੰਨ ਕੂਕਿਆਂ ਦਾ ਫਾਹੇ ਲੱਗਣਾ ਦੱਸ, ਕਿਹਾ ਜਿਵੇਂ ਸਤਿਗੁਰੂ ਰਾਮ ਸਿੰਘ ਦਾ ਬਚਨ ਪੂਰਾ ਪੁਜਾਰੀਆਂ ਨੂੰ ਤਨਖਾਹ ਲਾ ਖਾਲਸੇ ਕੀਤਾ ਹੈ, ਤਿਵੇਂ ਗੋਰੇ ਨੂੰ ਲੰਡਨ ਵੱਲ ਟੋਰਨ ਦੇ ਆਹਰ ਵਿੱਚ ਇੱਕ ਮੁੱਠ ਹੋ ਕਾਂਗਰਸ ਨਾਲ ਮੋਢਾ ਜੋੜ ਬਿੱਲੇ ਦੇ ਡਿਵਾਈਡ ਐਂਡ ਰੂਲ ਅਰਥਾਤ ਪਾੜੋ ਅਤੇ ਰਾਜ ਕਰੋ ਦੇ ਦਾਉਂ ਬਚ ਕੇ ਰਹਿਣਾ ਚਾਹੀਦਾ ਹੈ। ਅਤੇ ਕਿਹਾ ਵੇਖੋ ਉਡਵੈਰ ਨੇ ਵਿਸਾਖੀ 1919 ਈਸਵੀ ਵਾਲੇ ਦਿਨ ਅਨੇਕ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਪੁਜਾਰੀਆਂ ਅੰਮ੍ਰਿਤਸਰ ਦਿਆਂ ਉਸ ਨੂੰ ਲਾਂਤ ਪਾਉਣ ਦੇ ਥਾਂ ਸਿਰੋਂ ਭਾਉ ਦਿੱਤਾ। ਸਿੱਖਾਂ ਇਸ ਦੁੱਖੋਂ ਬਾਬੇ ਦੀ ਬੇਰ ਅਕਾਲ ਤਖ਼ਤ ਆਦਿ ਦੇ ਡੇਰੇ ਖੋਹ ਲਏ। ਅੰਗਰੇਜ਼ ਪੁਜਾਰੀਆਂ ਨੂੰ ਦਲੇਰੀ ਦਿੱਤੀ ਅਤੇ ਸਿੱਖਾਂ ਵਿੱਚ ਆਪਣੇ ਬੰਦੇ ਵਾੜ ਗੁਰਦੁਆਰੇ ਲੈਣ ਵੱਲ ਲਾਇਆ ਅਤੇ ਮਹੰਤ ਨੂੰ ਸਿੱਖਾਂ ਦੇ ਮਾਰਨ ਦੀ ਪੂਰੀ ਸਜ਼ਾ ਨਾ ਦਿੱਤੀ ਅਤੇ ਸਿੱਖਾਂ ਨੂੰ ਕਿਹਾ ਤੁਸੀਂ ਜਾਣੋ ਤਾਂ ਤੁਹਾਡੇ ਗੁਰਦੁਆਰੇ, ਪਰ ਗੁਰੂ ਕੇ ਬਾਗ ਪੰਜਾ ਸਾਹਿਬ ਅਤੇ ਜੈਤੋ ਦੇ ਮੋਰਚੇ ਨੇ ਸਿੱਖਾਂ ਵਿੱਚ ਅਸਲੀ ਸਿਦਕ ਅਤੇ ਸਪਿਰਿਟ ਭਰ ਕੰਮ ਕਰ ਫਿਰ ਪੁਰਾਣੇ ਸਿੱਖਾਂ ਦੇ ਸਿਦਕਾਂ ਅਤੇ ਸਿਰਟ ਦੀ ਯਾਦ ਤਾਜ਼ਾ ਕਰਾ ਦਿੱਤੀ ਅਤੇ ਜਵਾਹਰ ਲਾਲ ਜੀ ਦੀ ਹਮਦਰਦੀ ਨੇ ਸਿੱਖ ਪੰਥ ਦਾ ਨੱਕਾ ਗੋਰੇ ਨੂੰ ਭਾਰਤ ਵਿੱਚੋਂ ਕੱਢਣ ਵੱਲ ਲਾ ਦਿੱਤਾ। ਹੁਣ ਇੱਕ ਮੁੱਠ ਹੋ ਸਾਨੂੰ ਸਭ ਸਿੱਖ ਪੰਥ ਅਤੇ ਭਾਰਤ ਵਾਸੀਆਂ ਨੂੰ ਐਸੇ ਦਗੇਬਾਜ਼ ਗੋਰੇ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਮਾਸਟਰ ਤਾਰਾ ਸਿੰਘ ਜੀ ਵੀ ਪਿਛਲੇ ਪਹਿਰ ਦੇ ਨਾਮਧਾਰੀਆਂ ਦੇ ਦੀਵਾਨ ਵਿੱਚ ਆ ਕੇ ਕੁਝ ਅਕਾਲੀਆਂ ਸਮੇਤ ਬੈਠਾ ਅਤੇ ਬੋਲਿਆ, ਜਿਵੇਂ ਆਲਮ ਜੀ ਸਾਡੇ ਦੀਵਾਨ ਵਿੱਚ ਦੱਸ ਆਏ ਹਨ ਮੈਂ ਵੀ ਦੱਸਦਾ ਹਾਂ। ਬਾਬਾ ਰਾਮ ਸਿੰਘ ਜੀ ਦੀ ਇਹ ਆਜ਼ਾਦੀ ਦੀ ਲਹਿਰ ਅਤੇ ਨਾ ਮਿਲਵਰਤਨ ਦੀ ਲਹਿਰ ਹੁਣ ਗੋਰੇ ਨੂੰ ਕਿਸੇ ਬੰਨੇ ਲਾ ਕੇ ਹੀ ਰਵੇਗੀ। ਉਕਾਈਆਂ ਆਪੋ ਵਿੱਚ ਭਰਾਵਾਂ ਤੋਂ ਹੋ ਹੀ ਜਾਂਦੀਆਂ ਹਨ, ਪਰ ਅੰਤ ਜੈਸੇ ਰਣਮੈ ਸਖਾ ਭਰਾਤ ਗੁਰਵਾਕ ਹੈ। ਹੁਣ ਸਾਨੂੰ ਰਲ ਕੇ ਗੋਰੇ ਨੂੰ ਦੇਸ਼ ਵਿੱਚੋਂ ਕੱਢਣਾ ਹੀ ਬਣਦਾ ਹੈ, ਕਿਉਂਕਿ ਇਸ ਕਿਸੇ ਪੱਖੋਂ ਸਾਡੇ ਕਿਸੇ ਨਾਲ ਘੱਟ ਨਹੀਂ ਕੀਤੀ। ਮਾਸਟਰ ਕਿਹਾ ਮੇਰਾ ਅਤੇ ਬਾਬੇ ਪ੍ਰਤਾਪ ਸਿੰਘ ਜੀ ਦਾ ਇਹ ਫਰਕ ਹੈ, ਮੈਂ ਬਦਲਿਆ ਜਾ ਸਕਦਾ ਹਾਂ ਕਿਉਂਕਿ ਮਨੁੱਖਾਂ ਦਾ ਥਾਪਿਆ ਹਾਂ। ਇਹ ਤਖ਼ਤ ਬਾਬੇ ਦਾ ਤਖ਼ਤ ਹੈ, ਕਿਸੇ ਦੇ ਹਟਾਇਆ ਹਟ ਨਹੀਂ ਸਕਦਾ। ਇਹ ਸੁਣ ਕਈ ਮਸਤਾਨੇ ਬੋਲ ਉੱਠੇ, ਨਿਚਲ ਸੱਚਾ ਤਖ਼ਤ ਹੈ ਅਵ ਚਲ ਰਾਜ ਨਾ ਹੱਲੇ ਹੱਲਿਆ। ਸੱਚ ਸ਼ਬਦ ਗੁਰ ਸੌਂਪਿਆ ਸੱਚ ਟਕਸਾਲੋਂ ਸਿੱਕਾ ਚੱਲਿਆ, ਭਾਈ ਗੁਰਦਾਸ ਸੱਚ ਲਿਖਿਆ ਹੈ। ਸਤਿਗੁਰੂ ਜੀ ਅੱਗੇ ਨਨਕਾਣੇ ਦੇ ਮੇਲੇ ਦੇ ਭੋਗ ਸਮੇਂ ਪੈੜੇ ਜ਼ਿਲ੍ਹਾ ਲਾਇਲਪੁਰ ਦੇ ਜਗਤ ਸਿੰਘ ਅਤੇ ਲਹਿਣਾ ਸਿੰਘ ਨੰਬਰਦਾਰ ਉਸਦੇ ਭਰਾ ਅਰਜ਼ ਕੀਤੀ ਕਿ ਜਗਤ ਸਿੰਘ ਦੀ ਧੀ ਬਾਲ ਕੌਰ ਗਿੱਲੀ ਜ਼ਿਲ੍ਹਾ ਸ਼ੇਖੂਪੁਰੇ ਵਿੱਚ ਸੰਤਾ ਸਿੰਘ ਪੁੱਤਰ ਈਸਰ ਸਿੰਘ ਦੇ ਨਾਲ ਵਿਆਹੀ ਹੋਈਏ ਅਤੇ ਔਲਾਦ ਨਾ ਹੋਣ ਦਾ ਉਜਰ ਦੇ ਉਹ ਵਿਆਹ ਹੋਰ ਕਰਦੇ ਹਨ ਅਤੇ ਸਾਡੀ ਧੀ ਨੂੰ ਘਰੋਂ ਉੱਕਾ ਕੱਢਦੇ ਹਨ। ਅਸੀਂ ਸਾਕ ਅਤੇ ਪਰੇ ਸਾਧਾਂ ਬਾਰੇ ਦਿਆਂ ਈਸਰ ਸਿੰਘ ਖਾਨਪੁਰੀ, ਸੌਣ ਸਿੰਘ ਸੱਦੋਵਾਲ, ਸੌਣ ਸਿੰਘ ਜੈਲਦਾਰ ਰੱਤਾ ਚੋਆ, ਸੂਬਾ ਮਹਤਾਬ ਸਿੰਘ ਗਿੱਲਾਂ ਆਦਿ ਨੂੰ ਨਾਲ ਲੈ ਕਹਿ ਰਹੇ ਹਾਂ ਤੁਸੀਂ ਸੰਤਾ ਸਿੰਘ ਦੀ ਸ਼ਾਦੀ ਹੋਰ ਕਰ ਲਵੋ ਅਤੇ ਸਾਡੀ ਧੀ ਨੂੰ ਵੀ ਰੱਖੋ ਅਤੇ ਪੱਤ ਅਤੇ ਗੁਜ਼ਾਰਾ ਦੇਈ ਜਾਓ। ਪਰ ਉਹ ਨਹੀਂ ਮੰਨਦੇ, ਹੁਣ ਆਪ ਹੀ ਜਾਓ ਅਤੇ ਉਹਨਾਂ ਨੂੰ ਕਹੋ ਸਾਡੀ ਧੀ ਨੂੰ ਉੱਕਾ ਨਾ ਧੱਕਾ ਦੇਣ। ਸਤਿਗੁਰੂ ਜੀ ਕਿਹਾ ਜੋ ਸਾਧ ਅੱਗੇ ਗਏ ਸੀ ਉਹਨਾਂ ਨੂੰ ਤੁਸੀਂ ਲੈ ਪੁੱਜੋ ਅਤੇ ਮੈਂ ਵੀ ਗਿੱਲੀ ਪੁੱਜਾਂਗਾ ਉਹਨਾਂ ਨੂੰ ਕਹਾਂਗਾ ਸਤਿਗੁਰੂ ਜੀ ਕੁਝ ਹੋਰ ਨਗਰਾਂ ਤੋਂ ਦੌਰਾ ਕਰਦੇ ਗਿੱਲੀ ਪੁੱਜੇ। ਸਤਿਗੁਰੂ ਜੀ ਜਗਤ ਸਿੰਘ, ਲਹਿਣਾ ਸਿੰਘ ਅਤੇ ਹੋਰ ਸਾਧਾਂ ਦੇ ਸਾਹਮਣੇ ਸੰਤਾ ਸਿੰਘ ਅਤੇ ਈਸ਼ਰ ਸਿੰਘ ਨੂੰ ਕਿਹਾ, ਤੁਸੀਂ ਸ਼ਾਦੀ ਭਾਵੇਂ ਕਰ ਲਵੋ ਪਰ ਜਗਤ ਸਿੰਘ ਦੀ ਧੀ ਨੂੰ ਉੱਕਾ ਧੱਕਾ ਨਾ ਦਿਓ। ਜੇ ਕਹੋ ਕਰ ਰਿਹਾ, ਹੋਰ ਥਾਂ ਵਿਆਹ ਨਹੀਂ ਹੁੰਦਾ ਤਾਂ ਕੁਝ ਦਿਨ ਪੈੜੇ ਭੇਜ ਦਿਓ ਅਤੇ ਪੈਸੇ ਲੈ, ਤੁਹਾਨੂੰ ਸਾਗ ਦੇਣ ਵਾਲੇ, ਇਹ ਉਜਰ ਕਰਨਾ ਵੀ ਕੀ ਹੈ। ਪਰ ਉਹ ਇਹ ਗੱਲ ਉੱਕਾ ਨਾ ਮੰਨੇ ਤਾਂ ਸਤਿਗੁਰੂ ਜੀ ਵਚਨ ਕੀਤਾ, ਤੁਸਾਂ ਪਰੇ ਵੀ ਨਹੀਂ ਮੰਨੀ, ਸਾਖ ਵੀ ਨਹੀਂ ਮੰਨੇ, ਸਾਧ ਵੀ ਨਹੀਂ ਮੰਨੇ, ਪਰ ਪੱਛੋ ਤਾਂ ਤੁਹਾਨੂੰ ਕਰਨਾ ਪਵੇਗਾ। ਉਹਨਾਂ ਕਿਹਾ ਕੀ ਹੋ ਜਾਵੇਗਾ? ਸਤਿਗੁਰੂ ਜੀ ਚੁੱਪ ਕੀਤੇ, ਉੱਠ ਟੁਰੇ। ਸੰਤਾਲਾ ਸਿੰਘ ਜੀ ਵੀ ਨਾਲ ਸੀ। ਉਹਨਾਂ ਨਗਰੋਂ ਬਾਹਰ ਸਾਧਾਂ ਦੇ ਵਿਦਾ ਹੋਣ ਸਮੇਂ ਕਿਹਾ, ਇਹਨਾਂ ਨੂੰ ਸਾਧਾਂ ਅਤੇ ਪਰੇ ਦੀ ਨਰਾਦਰੀ ਦਾ ਕੀ ਫਲ ਮਿਲਿਆ? ਸਤਿਗੁਰੂ ਜੀ ਬਚਨ ਕੀਤਾ, ਸੰਤ ਜੀ ਪੁੱਤਰ ਇਸੇ ਕੁੜੀ ਬਾਲ ਕੌਰ ਵਿੱਚੋਂ ਹੀ ਹੋਵੇਗਾ, ਉਹਨਾਂ ਨੂੰ ਉੱਜੜ ਵੇਖ ਲੈਣ ਦਿਓ। ਸੰਤਾ ਸਿੰਘ ਬਾਲ ਕੌਰ ਨੂੰ ਪੈੜੇ ਛੱਡ 2000 ਦੇ ਪੰਨਵੀਂ ਵਿਆਹ ਕਰ ਲਿਆ ਅਤੇ ਸਤਿਗੁਰੂ ਜੀ ਜਗਤ ਸਿੰਘ ਨੂੰ ਕਿਹਾ, ਤੂੰ ਸਾਡੇ ਪੁੱਛੇ ਬਿਨਾਂ ਇਸ ਬੀਬੀ ਨੂੰ ਨਾ ਕਿਤੇ ਅਤੇ ਨਾ ਗਿੱਲੀ ਸੰਤਾਂ ਵੱਲ ਟੋਰੀ। 7 ਵਰੇ ਗੁਜ਼ਰ ਗਏ, ਪੰਨਵਾਂ ਵਾਲੀ ਵਿੱਚੋਂ ਵੀ ਕੁਝ ਨਾ ਹੋਇਆ। ਦੁੱਖ ਲੱਗਾ ਰਾਮ ਨਾਮ ਚਤਾਰੀ ਅਤੇ ਕਾਮ ਭਰੇ ਹਰ ਸਿਵਰੀਆ ਅਨੁਸਾਰ ਅੰਦਰੋਂ ਸੋਝੀ ਉੱਗੀ ਅਤੇ ਗਿੱਲਾਂ ਵਾਲੇ ਪੈੜੇ ਫੇਰੇ ਪਾਉਣ ਲੱਗੇ ਕਿ ਬਾਲ ਕੌਰ ਨੂੰ ਟੋਰੋ। ਪੈੜੇ ਵਾਲਿਆਂ ਕਿਹਾ, ਸਤਿਗੁਰੂ ਜੀ ਹੀ ਟੋਰਨਗੇ, ਗਿੱਲਾਂ ਵਾਲੇ ਸਿੱਧੇ ਤਾਂ ਸਤਿਗੁਰੂ ਜੀ ਪਾਸ ਜਾ ਨਾ ਸਕੇ ਅਤੇ ਜਗਤ ਸਿੰਘ ਨੂੰ ਹੀ ਤਰਲਾ ਕਰ ਮਨਾਇਆ, ਤੂੰ ਹੀ ਸਾਡੇ ਵੱਲੋਂ ਹੋ, ਸਤਿਗੁਰੂ ਜੀ ਅੱਗੇ ਅਰਜ ਕਰ। ਧੀਆਂ ਵਾਲੇ ਸਿਆਣੇ ਸਦਾ ਕੁੜਮਾਂ ਦੇ ਅਨੁਸਾਰ ਹੀ ਰਹਿੰਦੇ ਹਨ। ਜਗਤ ਸਿੰਘ, ਸੰਤਾਲਾ ਸਿੰਘ ਜੀ ਅਤੇ ਸੂਬਾ ਵਰਿਆਮ ਸਿੰਘ ਜੀ ਅੱਗੇ ਅਰਜ ਕੀਤੀ, ਪੈੜੇ ਵਾਲੇ ਆ ਤਰਲਾ ਕਰਦੇ ਹਨ, ਗਿੱਲਾਂ ਵਾਲੇ ਚੰਗੇ ਤਾਂ ਨਹੀਂ ਵਰਤੇ ਪਰ ਪੱਛੋ ਤਾਂ ਕਰ, ਹੁਣ ਆਪ ਦੇ ਕਹੇ ਵੱਲ ਪਰਤੇ ਹਨ। ਸੰਤ ਜੀ ਭੈਣੀ ਸਾਹਿਬ ਗਏ ਅਤੇ ਅਰਜ ਕੀਤੀ ਤਾਂ ਸਤਿਗੁਰੂ ਜੀ ਰਾਮਸਰ ਦੇ ਜਲ ਦੀ ਬੋਤਲ ਸੂਬਾ ਜੀ ਹੱਥੀਂ ਦੇ ਬਾਲ ਕੌਰ ਨੂੰ ਭਜਨ ਬਾਣੀ ਕਰ ਗਿੱਲੀ ਜਾ ਰਹਿਣ ਵਸਣ ਦਾ ਹੁਕਮ ਦਿੱਤਾ। ਬਾਲ ਕੌਰ ਦੇ ਘਰ ਸਾਲ ਅੰਦਰ ਹੀ ਪੁੱਤਰ ਹੋਇਆ, ਜਿਸ ਦਾ ਨਾਮ ਦਿਆਲ ਸਿੰਘ ਰੱਖਿਆ। ਫਿਰ ਬੀਬੀ ਬੀਰੋ ਹੋਈ, ਜੋ ਹੁਣ ਪ੍ਰਤਾਪ ਨਗਰ ਵਿਆਹੀ ਹੋਈ ਏ। ਸੰਤਾ ਸਿੰਘ ਅਤੇ ਬਾਲ ਕੌਰ ਹੁਣ ਸਰਸੇ ਤੋਂ 12 ਮੀਲਾਂ 'ਤੇ ਬਹਾਵਦੀਨ ਰਹਿੰਦੇ ਹਨ। ਇਹ ਪ੍ਰਤੱਖ ਨਮੂਨਾ ਸੰਤਾਂ ਅਤੇ ਪਰੇ ਪਰਮੇਸ਼ਰ ਦਾ ਰੂਪ ਹੁੰਦੀ ਹੈ, ਦੇ ਮੋੜਨ ਦਾ ਨਾਂ ਵੀ ਜਾਏ ਕਿ ਜਿਨ੍ਹਾਂ ਨੂੰ ਨਾ ਮੰਨਿਆ ਸੀ ਫਿਰ ਉਹਨਾਂ ਦੇ ਹੀ ਤਰਲੇ ਕਰਨੇ ਪਏ ਅਤੇ ਸਤਿਪੁਰਖਾਂ ਦਾ ਵਚਨ ਵੀ ਪੂਰਾ ਹੋਇਆ। ਭਾਵੇਂ ਜਾਣੋ ਵਿਗਿਆਨਕ ਅਤੇ ਹਿਕਮਤ ਵਿੱਦਿਆ ਦੀ ਜੁਗਤ ਪੂਰੀ ਹੋਈ, ਜੋ ਆਖਦੇ ਹਨ ਜਿਸ ਬੀਬੀ ਦਾ ਸਰੀਰ ਵਿਗੜ ਚੁੱਕਾ ਹੋਵੇ ਉਹ ਉੱਕਾ ਸਰੀਰ ਨੂੰ ਵਿਸਮਾ ਕੁਆਰੀਆਂ ਵਾਂਗੂ ਤਾਕਤਵਰ ਬਣਾ ਲਵੇ ਤਾਂ ਫਿਰ ਸੰਤਾਨ ਹੋ ਪੈਂਦੀ ਹੈ। ਇਹ ਮਹਾਂਪੁਰਖਾਂ ਦੇ ਬਚਨ ਅਤੇ ਸਿਆਣਪ ਦਾ ਚਮਤਕਾਰ ਹੋਇਆ ਹੈ, ਕੋਈ ਆਪਣੀ ਸ਼ਰਧਾ ਨਾਲ ਕੁਝ ਮੰਨੇ।